ਵਾਹਿਗੁਰੂ ਸਾਹਿਬ ਜੀਓ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤਖ ਗੁਰੂ ਨਿਸਤਾਰੇ, ਗੁਰ ਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀ, ਵਾਚੇ ਪੰਚ ਸ਼ਬਦ ਇਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਹੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਇਤ ਘਰ ਅਨਹਦ ਵਾਜੇ ਕਹੇ ਨਾਨਕ ਇਹ ਸੁਖ ਹੁਆ ਇਤ ਘਰ ਅਨਹਦ ਵਾਜੇ ਪਰਮ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਆਓ ਕੁਝ ਸਮਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਦੀ ਵਿਚਾਰ ਨਾਲ ਆਪਣੀ ਦਿਲੀ ਸਾਂਝ ਬਣਾਉਣ ਦਾ ਯਤਨ ਕਰੀਏ। ਗੁਰਬਾਣੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਕਿਰਪਾ ਕਰੋ, ਇਕਾਗਰਤਾ ਸਹਿਤ ਗੁਰੂ ਬਖਸ਼ੀ ਗੁਰਫਤਿਹ ਸਾਰੇ ਜਾਣੇ ਸਾਂਝੀ ਕਰੋ, ਕੋਈ ਰਸਨਾ ਖਾਲੀ ਨਾ ਰਹੇ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਪੰਜਵੀਂ ਪੌੜੀ ਅੱਜ ਦੀ ਸਾਡੀ ਵਿਚਾਰ ਚਰਚਾ ਦਾ ਕੇਂਦਰ ਹੈ। ਬਿਨਾਂ ਸ਼ੱਕ ਪ੍ਰਕਰਨ ਉਹੀ ਹੈ, ਆਨੰਦ ਕਿਸ ਨੂੰ ਆਖਦੇ ਹਨ, ਕੀ ਨਿਸ਼ਾਨੀਆਂ ਹਨ ਆਨੰਦ ਦੀਆਂ, ਕਿਸ ਤਰੀਕੇ ਦੇ ਨਾਲ ਮਿਲਦਾ ਹੈ ਔਰ ਕੀ ਰੁਕਾਵਟਾਂ ਨੇ, ਕੀ ਮੁਸ਼ਕਲਾਂ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਜਿਹੜੀ ਵੱਡੀ ਮੁਸ਼ਕਲ ਦਾ ਜ਼ਿਕਰ ਕਰਦੇ ਹਨ ਉਹ ਹੈ ਵਿਕਾਰਾਂ ਦੀ ਗੁਲਾਮੀ। ਜਿਤਨੀ ਦੇਰ ਤੱਕ ਕੋਈ ਮਨੁੱਖ ਵਿਕਾਰਾਂ ਦਾ ਗੁਲਾਮ ਹੈ ਉਤਨੀ ਦੇਰ ਤੱਕ ਉਸ ਮਨੁੱਖ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਮਨੁੱਖ ਚਸਕਿਆਂ ਦਾ ਗੁਲਾਮ ਹੈ, ਜੇ ਮਨੁੱਖ ਵਿਕਾਰਾਂ ਦਾ ਗੁਲਾਮ ਹੈ, ਉਤਨੀ ਦੇਰ ਤੱਕ ਮਨੁੱਖ ਦੇ ਜੀਵਨ ਦੇ ਅੰਦਰ ਆਨੰਦ, ਉਤਨੀ ਦੇਰ ਤੱਕ ਮਨੁੱਖ ਦੇ ਜੀਵਨ ਦੇ ਅੰਦਰ ਖੇੜਾ, ਉਤਨੀ ਦੇਰ ਤੱਕ ਮਨੁੱਖ ਦੇ ਜੀਵਨ ਦੇ ਅੰਦਰ ਕੋਈ ਹਰਿਆਵਲ ਨਹੀਂ ਹੋ ਸਕਦੀ। ਸ਼ਰਤ ਆ, ਮਨੁੱਖ ਵਿਕਾਰਾਂ ਦੀ ਗੁਲਾਮੀ ਤੋਂ ਸੁਤੰਤਰ ਹੋਵੇ। ਜਿਸ ਨੇ ਆਨੰਦ ਪ੍ਰਾਪਤ ਕਰਨਾ ਹੈ, ਪਰ ਜਿਤਨੀ ਦੇਰ ਤੱਕ ਮਨੁੱਖ ਨੂੰ ਸੋਝੀ ਨਹੀਂ, ਸਮਝ ਨਹੀਂ ਇਸ ਗੱਲ ਦੀ, ਉਤਨੀ ਦੇਰ ਤੱਕ ਮਨੁੱਖ ਜਿਹੜਾ ਖੁਸ਼ੀ ਨੂੰ, ਪ੍ਰਸੰਨਤਾ ਨੂੰ ਵਿਕਾਰਾਂ ਦੇ ਵਿੱਚੋਂ ਲੱਭਦਾ ਹੈ। ਖੈਰ, ਗੁਰਦੇਵ ਜੀ ਦੇ ਪਾਵਨ ਬੋਲਾਂ ਨੂੰ ਨਾਲ ਨਾਲ ਲੈ ਚੱਲੀਏ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਵਾਰੀ ਵਾਰੀ ਪਾਵਨ ਬਾਣੀ ਦੇ ਅੰਦਰ ਘਰ ਸ਼ਬਦ ਆਇਆ ਹੈ ਔਰ ਇਹ ਵੱਖੋ ਵੱਖਰੇ ਅਰਥਾਂ ਵਾਸਤੇ ਗੁਰੂ ਕੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਵਰਤਿਆ ਗਿਆ ਹੈ। ਘਰ ਸ਼ਬਦ ਸਾਡੇ ਉਹਨਾਂ ਮਕਾਨਾਂ ਵਾਸਤੇ ਵੀ ਆਇਆ ਹੈ, ਘਰਾਂ ਵਾਸਤੇ ਵੀ ਆਇਆ ਹੈ ਜਿਹਨਾਂ ਘਰਾਂ ਦੇ ਅੰਦਰ ਆਪਾਂ ਰਹਿੰਦੇ ਹਾਂ। ਘਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਧਾਰਮਿਕ ਗ੍ਰੰਥਾਂ ਵਾਸਤੇ ਵੀ ਆਇਆ ਹੈ। ਜਦੋਂ ਆਪਾਂ ਪੜ੍ਹਦੇ ਹਾਂ ਛੇ ਘਰ ਛੇ ਕੁਰ ਛੇ ਉਪਦੇਸ਼ ਛੇ ਘਰ ਤੋਂ ਉੱਥੇ ਭਾਵ ਹੈ ਛੇ ਧਾਰਮਿਕ ਗ੍ਰੰਥ ਛੇ ਸ਼ਾਸਤਰ। ਇਹ ਘਰ ਸ਼ਬਦ ਜਿਹੜਾ ਹੈ ਪਰਮਾਤਮਾ ਦੇ ਘਰ ਵਾਸਤੇ ਵੀ ਪਾਵਨ ਬਾਣੀ ਦੇ ਅੰਦਰ ਅਨੇਕਾਂ ਵਾਰੀ ਆਇਆ ਹੈ। ਇਹ ਘਰ ਸ਼ਬਦ ਸਾਡੇ ਇਸ ਸਰੀਰ ਵਾਸਤੇ ਵੀ ਵਰਤਿਆ ਗਿਆ ਹੈ। ਇਹ ਘਰ ਸ਼ਬਦ ਜਿਹੜਾ ਹੈ ਸਤਸੰਗਤ ਵਾਸਤੇ ਵੀ ਵਰਤਿਆ ਗਿਆ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਇਹ ਘਰ ਸ਼ਬਦ ਜਿਹੜਾ ਇਹ ਸਾਡੇ ਹਿਰਦੇ ਵਾਸਤੇ ਵੀ ਵਰਤਿਆ ਗਿਆ ਹੈ। ਇਸ ਪੰਜਵੀਂ ਪੌੜੀ ਦੇ ਅੰਦਰ ਜਿਹੜਾ ਘਰ ਸ਼ਬਦ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵਰਤਿਆ ਹੈ ਇਹ ਮਨੁੱਖੀ ਹਿਰਦੇ ਵਾਸਤੇ ਵਰਤਿਆ ਹੈ। ਉਸ ਹਿਰਦੇ ਵਾਸਤੇ ਜਿਸ ਹਿਰਦੇ ਘਰ ਦੇ ਅੰਦਰ ਆਨੰਦ ਹੈ, ਜਿਸ ਹਿਰਦੇ ਘਰ ਦੇ ਅੰਦਰ ਪੂਰਨ ਖਿੜਾਓ ਹੈ, ਜਿਸ ਹਿਰਦੇ ਘਰ ਦੇ ਅੰਦਰ ਪੂਰਨ ਪ੍ਰਸੰਨਤਾ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਨੰਦ ਪ੍ਰਾਪਤੀ ਦੀ ਨਿਸ਼ਾਨੀ ਦੱਸਦੇ ਨੇ, ਕਹਿਣ ਲੱਗੇ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ। ਕਲਾ, ਕਲਾ ਦਾ ਅਰਥ ਸਤਿਆ ਤਾਕਤ। ਜਿਸ ਘਰ ਦੇ ਅੰਦਰ, ਜਿਸ ਜੀਵਨ ਦੇ ਅੰਦਰ, ਜਿਸ ਹਿਰਦੇ ਅੰਦਰ ਪਰਮਾਤਮਾ ਨੇ ਆਪਣੀ ਸਤਿਆ ਟਿਕਾਈ ਹੈ, ਭਾਵ ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਮਾਲਕ ਦੇ ਦਰ ਤੋਂ ਆਤਮਕ ਬਲ ਦੀ ਪ੍ਰਾਪਤੀ ਹੋਈ ਹੈ, ਜਿਸ ਮਨੁੱਖ ਦੇ ਹਿਰਦੇ ਅੰਦਰ ਸਤਿਗੁਰੂ ਮੰਨਦੇ ਨੇ ਕਿ ਆਨੰਦ ਦਾ ਵਾਸਾ ਹੁੰਦਾ ਹੈ, ਸਤਿਗੁਰੂ ਕਹਿੰਦੇ ਨੇ ਨਿਸ਼ਾਨੀ ਹੈ, ਉਸ ਹਿਰਦੇ ਘਰ ਦੇ ਅੰਦਰ ਪੰਜ ਸ਼ਬਦ ਵੱਜਦੇ ਨੇ, ਵਾਜੇ ਪੰਜ ਸ਼ਬਦ। ਹੁਣ ਸਾਡੀ ਮੁਸ਼ਕਲ ਇਹ ਬਣਦੀ ਹੈ ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਆਖਿਆ ਕਰਦੇ ਹਾਂ, ਬਾਣੀ ਨੂੰ ਵਿਚਾਰਦੇ ਹਾਂ ਤੇ ਬਾਣੀ ਦੇ ਅੰਦਰ ਜਦੋਂ ਇਹੋ ਜਿਹੇ ਟਰਮਾਂ ਵਰਤੀਆਂ ਮਿਲਦੀਆਂ ਹਨ, ਉਹਨਾਂ ਦੀ ਵਿਆਖਿਆ ਕਰਨ ਵਾਸਤੇ ਅਸੀਂ ਅਣਮਤਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਅਣਮਤਾਂ ਦੇ ਅੰਦਰ ਇਹ ਬੋਲ ਇਹ ਲਫ਼ਜ਼ ਜਿਹੜੇ ਨੇ ਬੜੀ ਥਾਵਾਂ ਦੇ ਉੱਤੇ ਵਰਤੇ ਹੋਏ ਮਿਲਦੇ ਨੇ। ਪੰਜ ਸ਼ਬਦ ਜਿਹੜੇ ਨੇ ਮਨੁੱਖ ਦੇ ਅੰਦਰ ਵੱਜਣੇ, ਖਾਸ ਕਰਕੇ ਯੋਗ ਮਤ ਦੇ ਅੰਦਰ ਇਹਨਾਂ ਦੀ ਬਹੁਤ ਜ਼ਿਆਦਾ ਚਰਚਾ ਹੈ ਕਿ ਯੋਗੀ ਜਿਸ ਵੇਲੇ ਕੋਈ ਕਠਿਨ ਘਾਲਣਾ ਘਾਲਦਾ ਹੈ, ਕਠਿਨ ਤਪੱਸਿਆ ਕਰਦਾ ਹੈ, ਆਪਣੇ ਸਰੀਰ ਨੂੰ ਕਠਿਨ ਤਪ ਦੇ ਨਾਲ ਤਪਾਉਂਦਾ ਹੈ ਤੇ ਕਠਿਨ ਤਪਾਂ ਦਾ ਸਹਾਰਾ ਲੈ ਕੇ ਜਿਸ ਵੇਲੇ ਉਹ ਸਮਾਧੀ ਦੀ ਸ਼ਿਖਰ ਨੂੰ ਛੂੰਹਦਾ ਹੈ, ਉਸ ਵੇਲੇ ਉਸ ਨੂੰ ਆਪਣੇ ਅੰਦਰੋਂ ਪੰਜ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੰਦੀ ਹੈ। ਉਹਨਾਂ ਨੇ ਪੰਜ ਸਾਜ਼ ਵੱਖੋ ਵੱਖਰੇ ਮੰਨੇ ਨੇ, ਕਿਧਰੇ ਕਿਸੇ ਨੇ ਸ਼ੰਖ ਆਖਿਆ, ਮਿਰਦੰਗ ਆਖਿਆ ਹੈ, ਵੀਣਾ ਆਖਿਆ ਹੈ, ਮੁਰਲੀ ਆਦਿਕ ਆਖਿਆ ਹੈ, ਕਿ ਇਸ ਤਰੀਕੇ ਦੀਆਂ ਆਵਾਜ਼ਾਂ ਜਿਹੜੀਆਂ ਨੇ ਸਾਜ਼ਾਂ ਦੇ ਵੱਜਣ ਦੀਆਂ ਉਹ ਯੋਗੀ ਨੂੰ ਆਪਣੇ ਸੱਜੇ ਕੰਨ ਰਾਹੀਂ ਸੁਣਾਈ ਦਿੰਦੀਆਂ ਨੇ। ਉਸ ਨੂੰ ਉਹ ਯੋਗ ਮਤ ਦੇ ਅੰਦਰ ਸਮਾਧੀ ਦੀ ਸਿਖਰ ਮੰਨਦੇ ਨੇ ਕਿ ਇਹ ਯੋਗੀ ਜਿਹੜਾ ਆਪਣੀ ਸਮਾਧੀ ਦੇ ਵਿੱਚ ਹੁਣ ਪੁੱਗ ਚੁੱਕਾ ਹੈ, ਇਸ ਨੂੰ ਆਪਣੇ ਅੰਦਰੋਂ ਪੰਜ ਸ਼ਬਦ ਜਿਹੜੇ ਨੇ ਉਹ ਸੁਣਾਈ ਦੇਣੇ ਸ਼ੁਰੂ ਹੋ ਗਏ ਨੇ। ਪਰ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹ, ਹੁਣ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਪਾਵਨ ਬਾਣੀ ਵਿਚਾਰਦੇ ਹਾਂ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਇਹ ਵਿਚਾਰਧਾਰਾ ਆਪਣੇ ਸਾਹਮਣੇ ਰੱਖ ਲਈਏ। ਗੁਰੂ ਅਮਰਦਾਸ ਪਾਤਸ਼ਾਹ ਆਪ ਸਪਸ਼ਟ ਇਹ ਗੱਲ ਆਖਦੇ ਨੇ, ਮਨ ਅਠ ਕਿਨੇ ਨਾ ਪਾਇਓ। ਕਹਿਣ ਲੱਗੇ ਕਦੇ ਕਿਸੇ ਨੇ ਮਨ ਦੇ ਹੱਠ ਦੇ ਨਾਲ ਕੋਈ ਤਪ ਕਰਕੇ, ਕੋਈ ਕਾਲਣਾ ਕਾਲ ਕੇ, ਕੋਈ ਸਰੀਰ ਨੂੰ ਬੇਲੋੜੇ ਕਸ਼ਟ ਦੇ ਕੇ, ਕਹਿਣ ਲੱਗੇ ਕਿਸੇ ਨੇ ਵੀ ਰੱਬੀ ਮਿਲਾਪ ਦੀ ਪ੍ਰਾਪਤੀ ਨਹੀਂ ਕੀਤੀ, ਕਿਸੇ ਨੇ ਵੀ ਆਨੰਦ ਦੀ ਪ੍ਰਾਪਤੀ ਨਹੀਂ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਵੀ ਕਹਿੰਦੇ ਨੇ, ਮਨ ਹੱਠ ਕਿਨੇ ਨਾ ਪਾਇਆ, ਕਰ ਉਪਾਵ ਥੱਕੇ ਸਭ ਕੋਏ। ਕਹਿਣ ਲੱਗੇ ਲੋਕੀ ਉਪਾਅ ਕਰ ਕਰਕੇ ਥੱਕ ਗਏ, ਯਤਨ ਕਰ ਕਰਕੇ ਥੱਕ ਗਏ। ਹੋਇਆ ਕਿ ਸਹਿਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ। ਕਹਿਣ ਲੱਗੇ ਮਨ ਰੁੱਖੇ ਦਾ ਰੁੱਖਾ, ਜਿਤਨੀ ਜ਼ਿਆਦੀ ਤਪੱਸਿਆ ਕੀਤੀ, ਜਿਤਨੀ ਜ਼ਿਆਦੀ ਘਾਲਣਾ ਘਾਲੀ, ਜਿਤਨੇ ਜ਼ਿਆਦੇ ਸਰੀਰ ਨੂੰ ਕਸ਼ਟ ਦਿੱਤੇ, ਕਹਿਣ ਲੱਗੇ ਮਨ ਤੇ ਉਨਾ ਹੀ ਚਿੜਚਿੜਾ ਹੁੰਦਾ ਗਿਆ ਮਨੁੱਖ ਦਾ, ਮਨ ਤੇ ਉਤਨਾ ਹੀ ਰੁੱਖਾ ਹੁੰਦਾ ਗਿਆ ਮਨੁੱਖ ਦਾ। ਇਸ ਮਨੁੱਖ ਦੇ ਜੀਵਨ ਦੇ ਉੱਤੇ ਤੇ ਭਗਤੀ ਦਾ ਰੰਗ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਦੇ ਚੜ੍ਹ ਹੀ ਨਹੀਂ ਸਕਦਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹੱਠ ਭੇਖ ਕਰ ਭਰਮ ਦੇ, ਦੁੱਖ ਲਾਗਾ ਦੂਜੇ ਪਾਏ। ਮਨ ਦੇ ਹੱਠ ਦੇ ਨਾਲ ਕਹਿਣ ਲੱਗੇ ਤਰ੍ਹਾਂ ਤਰ੍ਹਾਂ ਦੇ ਭੇਖ ਲੋਕੀ ਧਾਰਨ ਕਰਦੇ ਨੇ। ਕਿਧਰੇ ਕੋਈ ਮਨੁੱਖ ਆਪਣੇ ਸਿਰ ਦੇ ਵਿੱਚ ਸਵਾਹ ਪਾਈ ਫਿਰਦਾ ਹੈ, ਕਿਧਰੇ ਕੋਈ ਮਨੁੱਖ ਆਪਣੇ ਸਿਰ ਦੀਆਂ ਲੰਬੀਆਂ ਜਟਾਵਾਂ ਵਧਾਈ ਫਿਰਦਾ ਹੈ, ਕਿਧਰੇ ਕੋਈ ਮਨੁੱਖ ਆਪਣੇ ਤਨ ਦੇ ਉੱਤੇ ਫਟੇ ਪੁਰਾਣੇ ਕੱਪੜਿਆਂ ਦੀ ਗੋਦੜੀ ਪਹਿਨ ਕੇ ਬੈਠਾ ਹੈ, ਕਿਧਰੇ ਕੋਈ ਮਨੁੱਖ ਬਿਲਕੁਲ ਹੀ ਵਸਤਰਾਂ ਦਾ ਤਿਆਗ ਕਰਕੇ ਬੈਠਾ ਹੋਇਆ। ਮਨ ਦੇ ਹੱਠ ਦੇ ਨਾਲ ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹੋ ਜਿਹੀ ਭਗਤੀ ਦਾ ਨਤੀਜਾ ਕੇਵਲ ਤੇ ਕੇਵਲ ਦੁੱਖ ਨਿਕਲਦਾ ਹੈ, ਇਹਦੇ ਤੋਂ ਵੱਧ ਕੇ ਇਹੋ ਜਿਹੀ ਭਗਤੀ ਦਾ ਨਤੀਜਾ ਹੋਰ ਕੋਈ ਨਹੀਂ ਨਿਕਲਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬੋਲ ਹੈ, ਉਹਦੇ ਵਿੱਚ ਵੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹੋ ਜਿਹੇ ਵਾਜੇ ਵੱਜਣ ਦੀ ਗੱਲ ਜਿਹੜੀ ਹੈ ਸਾਨੂੰ ਸਮਝਾਈ ਹੈ। ਕਿਉਂਕਿ ਭਗਤੀ ਦੇ ਨਾਮ ਦੇ ਉੱਤੇ ਇਹੋ ਜਿਹਾ ਅਡੰਬਰ ਕਰੀਬਨ ਕਰੀਬਨ ਹਰੇਕ ਮਤ ਦੇ ਅੰਦਰ ਕੀਤਾ ਜਾਂਦਾ ਸੀ। ਔਰ ਦੁੱਖ ਦੀ ਬਾਤ ਹੈ, ਅਸੀਂ ਗੁਰਮਤ ਦਾ ਸਿਧਾਂਤ ਛੱਡ ਦਿੱਤਾ, ਉਹੋ ਜਿਹੇ ਅਡੰਬਰ ਅਸੀਂ ਆਪਣੇ ਮਤ ਦੇ ਅੰਦਰ ਵੀ ਅਪਣਾਉਣੇ ਸ਼ੁਰੂ ਕਰ ਦਿੱਤੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੈਂ ਚਾਹੁੰਦਾ ਇਹ ਮਨੁੱਖ ਨੱਚੇ। ਕਿਉਂਕਿ ਕੁਝ ਲੋਕ ਇਹੋ ਜਿਹੇ ਸਨ ਜਿਨ੍ਹਾਂ ਨੇ ਨੱਚਣ ਨੂੰ ਪਰਮਾਤਮਾ ਦੀ ਭਗਤੀ ਮੰਨਿਆ ਸੀ, ਵੀ ਇਸ ਤਰੀਕੇ ਦੇ ਨਾਲ ਸਾਜ਼ ਵਜਾਓ ਤੇ ਸਾਜ਼ ਵਜਾ ਕੇ ਫਿਰ ਸਾਜ਼ਾਂ ਦੇ ਤਾਲ ਦੇ ਹਿਸਾਬ ਦੇ ਨਾਲ ਨੱਚਣਾ ਸ਼ੁਰੂ ਕਰ ਦਿਓ, ਤੇ ਉਸ ਨੂੰ ਮੰਨਦੇ ਸਨ ਕਿ ਪਰਮਾਤਮਾ ਦੀ ਭਗਤੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬੋਲ ਬੜਾ ਪਿਆਰਾ ਆਖਿਆ, ਕਹਿਣ ਲੱਗੇ ਵਾਜਾ ਮਤ ਪਖਾਵਜ ਪਾਓ, ਹੋਏ ਆਨੰਦ ਸਦਾ ਮਨ ਚਾਓ। ਕਹਿਣ ਲੱਗੇ ਇਹ ਆ ਭਗਤ, ਇਹੋ ਤਪ ਤਾਓ, ਇਤ ਰੰਗ ਨਾਚੋ ਰੱਖ ਰੱਖ ਪਾਓ, ਪੂਰੇ ਤਾਲ ਜਾਣੇ ਸਾਲਾ ਹੋਰ ਨੱਚਣਾ ਖੁਸ਼ੀਆਂ ਮਨ ਮਾ। ਇਕੱਲਾ ਇਕੱਲਾ ਲਫ਼ਜ਼ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਮਝਣ ਵਾਲਾ ਹੈ, ਔਰ ਖਾਸ ਕਰਕੇ ਸਾਡੇ ਧਿਆਨ ਦੀ ਇਕਾਗਰਤਾ ਮੰਗਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਲੋਕ ਵਾਜੇ ਵਜਾਉਂਦੇ ਨੇ, ਨਾਲ ਜੋੜੀਆਂ ਵਜਾਉਂਦੇ ਨੇ, ਫਿਰ ਵਾਜੇ ਤੇ ਜੋੜੀਆਂ ਦੇ ਆਵਾਜ਼ ਦੇ ਨਾਲ ਉਹਨਾਂ ਦੇ ਤਾਲ ਦੇ ਉੱਤੇ ਫਿਰ ਮਨੁੱਖ ਨੱਚਦੇ ਨੇ, ਔਰ ਉਸ ਨੱਚਣ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲੋਕੀ ਜਿਹੜੇ ਨੇ ਉਹ ਭਗਤੀ ਮੰਨ ਕੇ ਬੈਠੇ ਹੋਏ ਨੇ। ਗੁਰਦੇਵ ਕਹਿਣ ਲੱਗੇ, ਸਰੀਰ ਕਰਕੇ ਇਸ ਤਰੀਕੇ ਦੇ ਨਾਲ ਸਾਜ਼ਾਂ ਦੀ ਆਵਾਜ਼ ਦੇ ਉੱਤੇ ਨੱਚਣਾ ਇਹ ਕੋਈ ਭਗਤੀ ਨਹੀਂ ਹੈ। हां जे मैं तेनू असल भगती की गल दसा, जे मैं तेनू असल तपस्या की गल दसा, गुरदेव कहन लगे उस तपस्या दे विच उस भगती दे अंदर वाजा वजदा है, पर केड़ा वाजा? कहन लगे वाजा मत, श्रेष्ठ मत, चंगी मत, सवरी हुई मत, गुरु तो लई हुई, गुरु की सिक्ख्या के अनुसार ढली हुई जिहड़ी मत है, गुरु नानक पातशाह महाराज कहिंदे ने ओ वास्तव दे विच असली वाजा है। पखावज पावो, पखावज जोड़ी ढोलकी तबला आदिक, गुरु नानक पातशाह महाराज कहण लगे प्यार दा गुण जिहड़ा है ये पखावज है। जे तेरे कोल चंगी मत है, जे तेरा हिरदा प्यार दे नाल भरिया होया, समझ लै तेरे अंदर वाजा भी वजदा पिया, तेरे अंदर जोड़ी भी वजदी पई है। गुरदेव कहिंदे ने यह हा भगत, यह असली भगती है। एहो तप ताओ, गुरदेव कहण लगे यह असली तप है। मनुख अपनी मत नूं सोहना बनाए, मनुख अपने हिरदे नूं प्यार दे नाल भरे, नहीं तो गुरदेव कहण लगे पूरे ताल जाने साला, होर नचना खुशियां मन मां, होर जिहड़ा नाच गाने नचने ने साहिब गुरु नानक पातशाह महाराज कहण लगे ते लोकां दे मन परचावे दी साधन ने। धर्म दे नाम दे उत्ते लोक बड़े नचदे ने, इहो जे मत साडे अंदर भी प्रचलित हो गए, जिहड़े गुरु ग्रंथ साहिब जी दी हजूरी दे अंदर ही कई बारी नचना शुरू कर दिंदे ने। गुरु ग्रंथ साहिब जी की हजूरी के अंदर ही कई बार भंगड़े पाने शुरू कर देंगे ने, और यह सारा कुछ जो कुछ भी करते हैं उन्होंने भगती के नाम के उत्ते करते हैं, उन्होंने धर्म के नाम के उत्ते करते पे ने। गुरु नानक पातशाह महाराज जी के बोल कहन लगे कोई भगती नहीं, यह तो केवल मन परचावे का साधन है लोगों का। अगला शब्द वरत्या गुरदेव कहण लगे सत संतोख वजह दोए ताल, पैरी वाजा सदा निहाल, राग नाद नहीं दूजा पाओ, इत रंग नाचो रख रख पाओ। ताल, ताल दर्थ है छैणे बजाने। तो गुरु नानक पातशाह महाराज जी दे बोल समझण जैसे ने, कहण लगे सत संतोख वजे दोए ताल। जे तेरे जीवन दे अंदर सत ते संतोख दे गुण ने, ते जे तेरे जीवन दे अंदर तेरा किरदार उच्चा है, तेरा आचरण उच्चा है, जे तेरे जीवन दे अंदर संतोख है, सेवा दा गुण है, गुरदेव कहण लगे समझ लै इह तू छैणे वजाउंदा पिया। पैरी वाजा सदा निहाल, पैरां दे नाल भी वाजा वजाया जांदा है, केड़ा नचण वाले लोग जानदे ने जदों पैरां नूं घुंगरू बन के नचदे ने, उह पैरां दे विच घुंगरूआं नूं पाउण दी जिहड़ी आवाज आउंदी है उह वी उहनां दे नाच दे विच सहायता करदी है। गुरु नानक पातशाह महाराज जी दे बोल सत संतोख सेवा संतोख दा गुण जिहड़ा है उह ते छैणे वजाउणे ने। इह पैरां दे नाल वाजा वजाउणा, पैरां दे विच घुंगरू बन के नचना की है? गुरदेव कहण लगे सदा निहाल, हरेक नूं खिड़े मत्थे मिलना, प्रसन्न होके हरेक नूं मिलना। किसी नूं मिलण वेले मेरे साहिब सच्चे पातशाह कहण लगे मत्थे ते वट ना पाउणा। जे जीवन दे अंदर यह गुण है न, समझ लै तू अपने पैरों दे विच घुंगरू बन के नचदा पिया। तेनू पैरों दे विच घुंगरू बन के नचण की जरूरत नहीं। मेरे साहब सच्चे पातशाह जी दे बोलने कहण लगे पैरों विच घुंगरू बन के नचण वाला इसनू भगती मन के बैठा होया है, पर यह भगती नहीं। भगती की है? गुरदेव कहिंदे ने सदा निहाल, खिड़े मत्थे हरेक नूं। जदों असीं गुरु ग्रंथ साहिब जी की पावन पवित्र बाणी की विचारधारा अनुसार इस तरीके दे नाल ये वाजे वजण दे ਜਾਂ ਅਣਹੱਦ ਸ਼ਬਦ ਵੱਜਣ ਦਾ ਜਿਹੜਾ ਸੰਕਲਪ ਹੈ ਉਸ ਨੂੰ ਵਿਚਾਰਾਂਗੇ। ਪਤਾ ਚੱਲੇਗਾ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜੀ ਨੇ ਇਹੋ ਜਿਹੇ ਸ਼ਬਦ ਪ੍ਰਤੀਕ ਵਜੋਂ ਵਰਤੇ ਨੇ, ਉਹਨਾਂ ਦਾ ਭਾਵ ਹੈ ਮਨੁੱਖ ਸ਼ੁੱਭ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਇਕੱਤਰ ਕਰੀ ਜਾਏ, ਇਹ ਸ਼ੁੱਭ ਗੁਣਾਂ ਤੇ ਵਾਜੇ ਆਪਣੇ ਜੀਵਨ ਦੇ ਅੰਦਰ ਵਜਾਏ। ਇੱਕ ਬਚਨੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕਹਿਣ ਲੱਗੇ ਜਿੱਤ ਗ੍ਰਹਿ। ਮੈਂ ਦੋ ਪੰਕਤੀਆਂ ਕਹਿਣੀ, ਮੈਨੂੰ ਪਤਾ ਆਪ ਜੀ ਦੇ ਵਿੱਚੋਂ ਜਿਹੜੇ ਗੁਰੂ ਕੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਨ ਵਾਲੇ ਨੇ, ਜਿਨ੍ਹਾਂ ਦਾ ਅਭਿਆਸ ਹੈ ਗੁਰਬਾਣੀ ਨੂੰ ਪੜ੍ਹਨ ਦਾ, ਆਸਾਨੀ ਦੇ ਨਾਲ ਉਹਨਾਂ ਪੰਕਤੀਆਂ ਨੂੰ ਸੁਣ ਕੇ ਸਮਝ ਲੈਣਗੇ ਉਹ ਪੰਕਤੀਆਂ ਕਿਸ ਗੁਰੂ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਗੁਰਦੇਵ ਕਹਿੰਦੇ ਨੇ ਜਿੱਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵੱਡ ਭਾਗ ਮਥੋਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ। ਇੱਕ ਪੰਕਤੀ ਹੈ ਕਿ ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾਂ। ਇੱਕੋ ਹੀ ਪੰਕਤੀ ਹੈ ਤੇ ਜਿਹੜੇ ਗੁਰਬਾਣੀ ਪੜ੍ਹਨ ਵਾਲੇ ਨੇ ਜਾਣਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਸਭ ਤੋਂ ਲੰਮੀਆਂ ਲੰਮੀਆਂ ਪੰਕਤੀਆਂ ਆਉਂਦੀਆਂ ਨੇ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਲੰਬੀਆਂ ਲੰਬੀਆਂ ਪੰਕਤੀਆਂ ਸੁਣਦਿਆਂ ਸਾਰ ਗੁਰਬਾਣੀ ਦਾ ਅਭਿਆਸੀ ਜਾਣ ਲਏਗਾ ਇਹ ਪੰਕਤੀਆਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਤਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿੱਤ ਗ੍ਰਹਿ ਹਰ ਕੇ ਗੁਣ ਗਾਵਤੇ, ਜਿੱਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ। ਜਿਸ ਹਿਰਦੇ ਘਰ ਦੇ ਅੰਦਰ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਹਿਰਦੇ ਘਰ ਦੇ ਅੰਦਰ ਤੇ ਪੰਜ ਕਿਸਮ ਦੇ ਸਾਜ ਵੱਜਦੇ ਨੇ, ਪੰਜ ਕਿਸਮ ਦੇ ਸਾਜ। ਸੰਗੀਤ ਨੂੰ ਜਾਣਨ ਵਾਲੇ ਇਸ ਗੱਲ ਤੋਂ ਭਲੀ ਭਾਂਤ ਵਾਕਫ ਨੇ ਕਿ ਸੰਗੀਤਕ ਸਾਜਾਂ ਨੂੰ ਉਹਨਾਂ ਨੇ ਪੰਜ ਹਿੱਸਿਆਂ ਦੇ ਵਿੱਚ ਵੰਡਿਆ ਹੈ, ਪੰਜ ਵਰਗਾਂ ਦੇ ਵਿੱਚ ਵੰਡਿਆ ਹੈ, ਪੰਜ ਤਰ੍ਹਾਂ ਦੇ ਸਾਜ ਨੇ ਸੰਗੀਤ ਦੀ ਦੁਨੀਆਂ ਦੇ ਅੰਦਰ। ਇੱਕ ਉਹ ਸਾਜ ਨੇ ਜਿਨ੍ਹਾਂ ਨੂੰ ਤੰਤੀ ਸਾਜ ਆਖਦੇ ਨੇ, ਜਿਨ੍ਹਾਂ ਦੇ ਵਿੱਚ ਤਾਰ ਲੱਗੀ ਹੋਈ ਹੁੰਦੀ ਹੈ ਤੇ ਉਸ ਤਾਰ ਦੇ ਨਾਲ ਉਸ ਸਾਜ ਨੂੰ ਵਜਾਇਆ ਜਾਂਦਾ ਹੈ। ਜਿਤਨੇ ਵੀ ਤੰਤੀ ਸਾਜ ਨੇ, ਚਾਹੇ ਰਬਾਬ ਜਾਂ ਸਿਤਾਰ ਆਦਿਕ ਹੈ। ਦੂਸਰੇ ਸਾਜ ਉਹ ਹੁੰਦੇ ਨੇ ਜਿਹੜੇ ਚਮੜੇ ਦੇ ਮੜੇ ਹੋਏ ਹੁੰਦੇ ਨੇ, ਜਿਸ ਤਰੀਕੇ ਦੇ ਨਾਲ ਢੋਲਕੀ ਹੈ, ਤਬਲਾ ਹੈ, ਢੋਲਕ ਹੈ। ਤੀਸਰੀ ਕਿਸਮ ਦੇ ਸਾਜ ਉਹ ਹੁੰਦੇ ਨੇ ਜਿਹੜੇ ਕਿਸੇ ਧਾਤ ਦੇ ਬਣੇ ਹੋਏ ਹੁੰਦੇ ਨੇ, ਜਿਸ ਤਰੀਕੇ ਦੇ ਨਾਲ ਛੈਣੇ ਹੁੰਦੇ ਨੇ ਜਾਂ ਚਮਟੇ ਆਦਿਕ ਹੁੰਦੇ ਨੇ। ਚੌਥੀ ਕਿਸਮ ਦੇ ਸਾਜ ਉਹ ਹੁੰਦੇ ਨੇ ਜਿਹੜੇ ਹਵਾ ਦੇ ਨਾਲ ਵੱਜਦੇ ਨੇ, ਜਿਹੜੇ ਫੂਕ ਦੇ ਨਾਲ ਵੱਜਦੇ ਨੇ, ਜਿਸ ਤਰੀਕੇ ਦੇ ਨਾਲ ਹਾਰਮੋਨੀਅਮ ਆਦਿਕ ਹੈ ਜਾਂ ਕੋਈ ਬੰਸਰੀ ਆਦਿਕ ਹੈ ਜਿਹੜੀ ਹਵਾ ਦੇ ਨਾਲ ਫੂਕ ਦੇ ਨਾਲ ਵੱਜਦੀ ਹੈ। ਪੰਜਵੀਂ ਕਿਸਮ ਦੇ ਸਾਜ ਉਹ ਨੇ ਜਿਵੇਂ ਘੜਾ ਆਦਿਕ, ਜਿਸ ਦੇ ਉੱਤੇ ਹੱਥ ਮਾਰ ਕੇ ਉਹਦੇ ਖਲਾਹ ਦੇ ਵਿੱਚੋਂ ਆਵਾਜ਼ ਜਿਹੜੀ ਹੈ ਸੰਗੀਤ ਜਿਹੜਾ ਕੱਢਿਆ ਜਾਂਦਾ ਹੈ। ਤਾਂ ਜਿਤਨੇ ਵੀ ਸੰਗੀਤ ਦੀ ਦੁਨੀਆਂ ਦੇ ਅੰਦਰ ਸਾਜ ਨੇ ਉਹਨਾਂ ਨੂੰ ਪੰਜ ਹਿੱਸਿਆਂ ਦੇ ਵਿੱਚ ਸੰਗੀਤ ਦੇ ਵਿਦਵਾਨਾਂ ਨੇ ਵੰਡਿਆ ਹੈ। ਤੇ ਜਦੋਂ ਇਹ ਪੰਜਾਂ ਕਿਸਮਾਂ ਦੇ ਸਾਜ ਜਿਹੜੇ ਨੇ ਇਕੱਠੇ ਹੋ ਕੇ ਵੱਜਦੇ ਨੇ, ਇੱਕ ਸੁਰੀਲਾ ਰਾਗ ਜਿਹੜਾ ਹੈ ਉਹ ਉਤਪੰਨ ਹੁੰਦਾ ਹੈ। ਇਕੱਲਾ ਹਾਰਮੋਨੀਅਮ ਵੱਜਦਾ ਹੈ, ਆਨੰਦ ਕੁਝ ਹੋਰ ਹੋਏਗਾ, ਨਾਲ ਢੋਲਕੀ ਤਬਲਾ ਵੱਜਣਾ ਸ਼ੁਰੂ ਹੋ ਜਾਏ, ਆਨੰਦ ਕੁਝ ਹੋਰ ਬਣ ਜਾਏਗਾ। ਇਹਦੇ ਨਾਲ ਕੋਈ ਤੰਤੀ ਸਾਜ ਵੱਜਣਾ ਸ਼ੁਰੂ ਹੋ ਜਾਏ, ਇਹਦੇ ਨਾਲ ਛੈਣੇ ਆਦਿਕ ਵੱਜਣੇ ਸ਼ੁਰੂ ਹੋ ਜਾਣ, ਕੋਈ ਬੰਸਰੀ ਆਦਿਕ ਇਹਦੇ ਨਾਲ ਵੱਜਣੀ ਸ਼ੁਰੂ ਹੋ ਜਾਏ। ਪੰਜਾਂ ਹੀ ਕਿਸਮਾਂ ਦੇ ਸਾਜ ਜਿਸ ਵੇਲੇ ਇਕੱਠੇ ਹੋ ਕੇ ਵਜਾਏ ਜਾਂਦੇ ਨੇ, ਉਸ ਵੇਲੇ ਇੱਕ ਸੁਰੀਲਾ ਰਾਗ ਜਿਹੜਾ ਹੈ ਉਹ ਉਤਪੰਨ ਹੁੰਦਾ ਹੈ। ਤੇ ਜਿਸ ਵੇਲੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਇਹ ਪੰਜ ਸ਼ਬਦ ਇਹ ਪ੍ਰਤੀਕ ਵਰਤਿਆ ਹੈ, ਇਸ ਦਾ ਭਾਵ ਹੈ ਮਨੁੱਖ ਦੇ ਜੀਵਨ ਦੇ ਅੰਦਰ ਪੂਰਨ ਰੂਪ ਦੇ ਵਿੱਚ ਖੇੜਾ ਆ ਜਾਣਾ, ਮਨੁੱਖ ਦੇ ਜੀਵਨ ਦੀ ਸ਼ਖਸੀਅਤ ਜਿਹੜੀ ਹੈ ਉਹ ਸੰਗੀਤਮਈ ਹੋ ਜਾਣੀ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਾਹਰ ਤੇ ਇਹ ਸਾਜ ਵੱਜਦੇ ਹਨ, ਤੇ ਜਿਸ ਵੇਲੇ ਬਾਹਰ ਇਹ ਸਾਜ ਵੱਜਦੇ ਨੇ ਇੱਕ ਸੁਰੀਲਾ ਰਾਗ ਜਿਹੜਾ ਉਹ ਪੈਦਾ ਹੁੰਦਾ, ਪਰ ਮੈਂ ਆਖਦਾ ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ। ਜਿਸ ਹਿਰਦੇ ਧਰ ਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਟਿਕ ਜਾਏ, ਜਿਸ ਜੀਵਨ ਦੇ ਅੰਦਰ ਪਰਮਾਤਮਾ ਦੇ ਗੁਣ ਟਿਕ ਜਾਵਣ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੇ ਜੀਵਨ ਦੇ ਅੰਦਰ ਇੱਕ ਸੁਰੀਲਾ ਰਾਗ ਪੈਦਾ ਹੋਏਗਾ। ਕੀ ਤਬਦੀਲੀ ਆਉਂਦੀ ਹੈ? ਗੁਰਦੇਵ ਕਹਿੰਦੇ ਨੇ ਤਿੰਨ ਜਨ ਕੇ ਸਭ ਪਾਪ ਗਏ, ਆਹ ਤਬਦੀਲੀ ਆਉਂਦੀ ਹੈ, ਆਹ ਨਿਸ਼ਾਨੀ ਹੈ ਉਸ ਮਨੁੱਖ ਦੀ, ਜਿਸ ਮਨੁੱਖ ਦੇ ਜੀਵਨ ਦੇ ਅੰਦਰ ਇਹ ਪੰਜ ਸਾਜ ਵੱਜਦੇ ਪਏ ਨੇ, ਜਿਸ ਮਨੁੱਖ ਦੇ ਜੀਵਨ ਦੇ ਅੰਦਰ ਇਹ ਆਨੰਦ ਜਿਹੜਾ ਹੈ ਪੈਦਾ ਹੋ ਚੁੱਕਾ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਿਸ਼ਾਨੀ ਹੈ ਤਿੰਨ ਜਨ ਕੇ ਸਭ ਪਾਪ ਗਏ, ਉਹਦੇ ਜੀਵਨ ਦੇ ਵਿੱਚ ਪਾਪ ਮੁੱਕ ਜਾਂਦੇ, ਤਿੰਨ ਜਨ ਕੇ ਸਭ ਦੋਖ ਗਏ। ਦੋਖ, ਦੋਖ ਦਾ ਅਰਥ ਹੈ ਦੋਸ਼, ਐਵ। ਤਿੰਨ ਜਨ ਕੇ ਸਭ ਰੋਗ ਗਏ, ਉਸ ਮਨੁੱਖ ਦੇ ਜੀਵਨ ਦੇ ਸਾਰੇ ਰੋਗ ਮੁੱਕ ਜਾਂਦੇ ਨੇ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਕਹਿਣ ਲੱਗੇ ਪੰਜੇ ਵਿਕਾਰ ਖਤਮ ਹੋ ਜਾਂਦੇ ਨੇ, ਕਿਉਂਕਿ ਤਿੰਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾਂ, ਹਰੀ ਨੇ ਉਸ ਮਨੁੱਖ ਦੇ ਜੀਵਨ ਦੇ ਵਿੱਚੋਂ ਪੰਜਾਂ ਚੋਰਾਂ ਨੂੰ ਮਾਰ ਕੇ ਕੱਢ ਦਿੱਤਾ, ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਬੋਲਾਂ ਅੰਦਰ ਆਖਦੇ ਨੇ ਕਿ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਹੇ ਰੱਬ ਜੀ, ਉਸ ਮਨੁੱਖ ਦੇ ਪੰਜਾਂ ਦੂਤਾਂ ਨੂੰ ਤੁਸਾਂ ਨੇ ਉਸਦੇ ਵਸ ਵਿੱਚ ਕਰ ਦਿੱਤਾ, ਉਸਦੇ ਕਾਬੂ ਵਿੱਚ ਕਰ ਦਿੱਤਾ। ਬਚਨ ਧਿਆਨ ਦੇ ਨਾਲ ਸਮਝਣ ਵਾਲਾ, ਆਰੰਭ ਦੇ ਵਿੱਚ ਬੇਨਤੀ ਕੀਤੀ ਹੈ, ਸਤਿਗੁਰੂ ਆਖਦੇ ਨੇ ਆਨੰਦ ਪ੍ਰਾਪਤੀ ਦੀ ਇਹ ਸ਼ਰਤ ਹੈ ਮਨੁੱਖ ਵਿਕਾਰਾਂ ਦਾ ਗੁਲਾਮ ਨਾ ਹੋਵੇ। ਜਿਤਨੀ ਦੇਰ ਤੱਕ ਇਹ ਮਨੁੱਖ ਆਪਣੇ ਜੀਵਨ ਦੇ ਅੰਦਰ ਵਿਕਾਰਾਂ ਦੀ ਗੁਲਾਮੀ ਕਰਦਾ ਪਿਆ, ਉਤਨੀ ਦੇਰ ਤੱਕ ਇਸ ਮਨੁੱਖ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹ ਗੁਲਾਮੀ ਚਾਹੇ ਕਾਮ ਦੀ ਹੋਵੇ, ਚਾਹੇ ਕ੍ਰੋਧ ਦੀ ਹੋਵੇ, ਚਾਹੇ ਲੋਭ ਦੀ ਹੋਵੇ, ਚਾਹੇ ਮੋਹ ਦੀ ਹੋਵੇ, ਚਾਹੇ ਅਹੰਕਾਰ ਦੀ ਹੋਵੇ, ਗੁਲਾਮੀ ਦੇ ਵਿੱਚੋਂ ਸੁੱਖ ਕਿ ਕਾਮ ਦੀ ਗੁਲਾਮੀ ਦੀ ਉਦਾਹਰਨ ਲੈ ਲਓ। ਸਤਿਗੁਰਾਂ ਨੇ ਐਵੇਂ ਨਹੀਂ ਸੀ ਪਾਵਨ ਬਾਣੀ ਅੰਦਰ ਆਖਿਆ ਕਿ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ, ਘੜੀ ਮੋਹਤ ਰੰਗ ਮਾਣੈ ਫਿਰ ਬੌੜ ਬੌੜ ਪਛਤਾਵੈ। ਅੱਖ ਚਮਕਣ ਜਿਤਨੇ ਸਮੇਂ ਦਾ ਮਨੁੱਖ ਨੂੰ ਸਵਾਦ ਦਿੰਦਾ, ਗੁਰਦੇਵ ਕਹਿਣ ਲੱਗੇ ਸੁੱਖ ਦਾ ਤੇ ਕੇਵਲ ਭੁਲੇਖਾ ਹੀ ਪਾਉਂਦਾ। ਕਦੇ ਸੋਚਿਆ ਮਨੁੱਖ ਨੇ ਕੀ ਕੁਝ ਗਵਾ ਜਾਂਦਾ, ਬੰਦੇ ਦਾ ਕੀ ਕੁਝ ਲੁੱਟ ਲੈਂਦਾ, ਮਨੁੱਖ ਦਾ ਸਤਿਕਾਰ ਮਨੁੱਖ ਦੀ ਇੱਜ਼ਤ ਲੁੱਟ ਲੈਂਦਾ ਹੈ, ਮਨੁੱਖ ਦਾ ਧਨ ਮਨੁੱਖ ਦੇ ਕੋਲੋਂ ਲੁੱਟ ਲੈਂਦਾ ਹੈ, ਮਨੁੱਖ ਦੀ ਚੰਗੀ ਸਿਹਤ ਜਿਹੜੀ ਹੈ ਉਹ ਮਨੁੱਖ ਦੇ ਕੋਲੋਂ ਲੁੱਟ ਲੈਂਦਾ ਹੈ। ਇਸੇ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਅਲਪ ਸੁੱਖ ਅਵਿੱਤ ਚੰਚਲ, ਊਚ ਨੀਚ ਸਮਾਮਣੇ। ਸੰਸਕ੍ਰਿਤੀ ਦੇ ਸ਼ਲੋਕ ਕਹਿੰਦੇ ਨੇ ਹੇ ਕਾਮ ਅਲਪ ਸੁੱਖ, ਜਿਹੜਾ ਤੇਰੀ ਗੁਲਾਮੀ ਕਰਦਾ ਉਹਨੂੰ ਤੂੰ ਸੁੱਖ ਤੇ ਥੋੜੇ ਜਿਹੇ ਸਮੇਂ ਵਾਸਤੇ ਦਿੰਦਾ, ਪਰ ਥੋੜੇ ਜਿਹੇ ਸਮੇਂ ਦਾ ਸੁੱਖ ਦੇ ਕੇ ਕਰਦਾ ਕੀ ਹੈ? ਅਵਿੱਤ, ਵਿੱਤ ਕਹਿੰਦੇ ਨੇ ਧਨ ਨੂੰ, ਅਵਿੱਤ ਦਾ ਅਰਥ ਹੈ ਧਨ ਤੋਂ ਹੀਣਾ ਹੋ ਜਾਣਾ, ਉਹਨੂੰ ਕੰਗਾਲ ਕਰਕੇ ਰੱਖ ਦਿੰਦਾ। ਉਸ ਮਨੁੱਖ ਦੇ ਆਤਮਕ ਜੀਵਨ ਨੂੰ ਤੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੰਦਾ, ਥੋੜੇ ਜਿਤਨੇ ਸਮੇਂ ਦੇ ਸੁੱਖ ਦਾ ਭੁਲੇਖਾ ਪਾ ਕੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਨੂੰ ਆਤਮਕ ਤੌਰ ਤੇ ਕੰਗਾਲ ਬਣਾ ਕੇ ਰੱਖ ਦਿੰਦਾ, ਤੇ ਕੇਵਲ ਮਨੁੱਖਾਂ ਦੀ ਗੱਲ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਦੋਂ ਪਾਵਨ ਪਵਿੱਤਰ ਬਾਣੀ ਦੇ ਅੰਦਰ ਇਸ ਗੱਲ ਦੀ ਵਿਆਖਿਆ ਕਰਦੇ ਨੇ, ਬਾਬਾ ਕਬੀਰ ਜੀ ਆਖਦੇ ਨੇ ਜਦੋਂ ਕਿ ਕਾਲ ਬੂਤ ਕੀ ਅਸਤਨੀ ਮਨ ਬਉਰਾਰੇ ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰਿਓ ਮਨ ਬਉਰਾਰੇ ਅੰਕਸ਼ ਸਹਿਓ ਸੀਸ। ਜਿਹੜੇ ਜਾਨਵਰ ਨੇ ਕਹਿਣ ਲੱਗੇ ਹਾਥੀ ਦੇ ਵਿੱਚ ਸਾਰੇ ਜਾਨਵਰਾਂ ਦੇ ਨਾਲੋਂ ਜ਼ਿਆਦਾ ਬਲ ਹੈ, ਜ਼ਿਆਦੀ ਤਾਕਤ ਹੈ, ਬੜਾ ਵੱਡਾ ਆਕਾਰ ਹੈ, ਅਮਿਣਵਾਂ ਬਲ ਜਿਹੜਾ ਹਾਥੀ ਦੇ ਸਰੀਰ ਦੇ ਅੰਦਰ ਹੈ। ਸੌ ਬੰਦਾ ਇਕੱਠਾ ਹੋ ਕੇ ਵੀ ਹਾਥੀ ਨੂੰ ਆਪਣੇ ਕਾਬੂ ਵਿੱਚ ਨਹੀਂ ਕਰ ਸਕਦਾ, ਵਸ ਵਿੱਚ ਨਹੀਂ ਕਰ ਸਕਦਾ। ਪਰ ਬਾਬਾ ਕਬੀਰ ਜੀ ਦੇ ਬੋਲ ਨੇ ਕਹਿਣ ਲੱਗੇ, ਵੇਖ ਜੀਵਨ ਦੇ ਅੰਦਰ ਇੱਕ ਕਾਮ ਦੀ ਇੱਕ ਕਮਜ਼ੋਰੀ ਹੈ, ਉਸ ਦੀ ਕਮਜ਼ੋਰੀ ਨੂੰ ਮਹਾਵਤ ਨੇ ਜਾਣਿਆ, ਉਹਦੇ ਵਾਸਤੇ ਇੱਕ ਡੂੰਘਾ ਟੋਆ ਪੁੱਟ ਲਿਆ, ਉਸ ਡੂੰਘੇ ਟੋਏ ਦੇ ਉੱਤੇ ਕੱਖਾਂ ਦੀ ਛੱਤ ਪਾ ਦਿੱਤੀ, ਕੱਖਾਂ ਦੀ ਉਸ ਛੱਤ ਦੇ ਉੱਤੇ ਇੱਕ ਹਥਣੀ ਦਾ ਕਲਬੂਤ ਬਣਾ ਕੇ ਖੜਾ ਕਰ ਦਿੱਤਾ। ਕਾਮ ਵਾਸ਼ਨਾ ਦੇ ਵਿੱਚ ਅੰਨਾ ਹੋਇਆ ਹੋਇਆ ਹਾਥੀ ਉੱਥੇ ਅੱਪੜਦਾ ਹੈ, ਜਿਸ ਵੇਲੇ ਉੱਥੇ ਅੱਪੜਦਾ ਹੈ ਕੱਖਾਂ ਦੀ ਛੱਤ ਤੋਂ ਹੇਠਾਂ ਟੋਏ ਦੇ ਵਿੱਚ ਜਾ ਕੇ ਡਿੱਗ ਪੈਂਦਾ। ਕਈ ਦਿਨਾਂ ਤੱਕ ਉਹਨੂੰ ਭੁੱਖਾ ਪਿਆਸਾ ਰੱਖਿਆ ਜਾਂਦਾ, ਮਾਰਿਆ ਜਾਂਦਾ, ਕੁੱਟਿਆ ਜਾਂਦਾ। ਇਸ ਤਰੀਕੇ ਦੇ ਨਾਲ ਅਮਿਣਵਾਂ ਬਲ ਰੱਖਣ ਵਾਲੇ ਹਾਥੀ ਨੂੰ ਮਨੁੱਖ ਆਪਣਾ ਗੁਲਾਮ ਬਣਾ ਲੈਂਦਾ ਹੈ। ਕਹਿੰਦੇ ਨੇ ਗੁਲਾਮੀ ਵਿੱਚੋਂ ਤੇ ਕਿਸੇ ਨੂੰ ਸੁੱਖ ਨਹੀਂ ਮਿਲਦਾ। ਇਸੇ ਤਰੀਕੇ ਦੇ ਨਾਲ ਕ੍ਰੋਧ ਦੀ ਗੱਲ ਕਰ ਲਈਏ, ਜੇ ਮਨੁੱਖ ਕ੍ਰੋਧ ਦਾ ਗੁਲਾਮ ਹੋ ਜਾਏ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਮਨੁੱਖ ਨੂੰ ਉੱਥੇ ਵੀ ਨਹੀਂ ਮਿਲੇਗਾ। ਉਸਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਿਆ ਸੀ, ਬਿਖਯੰਤ ਜੀਵੰ ਵਸਿਉਂ ਕ੍ਰੋਧ ਨਿਰਤੰ ਕ੍ਰੋਧ ਜਥਾ ਮਰਕਟ ਹੈ। ਮਰਕਟ ਕਹਿੰਦੇ ਨੇ ਬਾਂਦਰ ਨੂੰ, ਇੱਕ ਪਹਿਚਾਣ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੱਸਦੇ ਨੇ, ਕਹਿੰਦੇ ਨੇ ਕ੍ਰੋਧੀ ਮਨੁੱਖ ਜਿਹੜਾ ਕਦੇ ਬੈਠ ਨਹੀਂ ਸਕਦਾ। ਅਸੀਂ ਝਾਤ ਮਾਰ ਕੇ ਦੇਖ ਸਕਦੇ ਹਾਂ, ਚਾਰ ਬੰਦੇ ਕਿਧਰੇ ਬੈਠੇ ਨੇ, ਕਿਸੇ ਗੱਲ ਤੋਂ ਬੋਲ ਬੁਲਾਰਾ ਹੋ ਜਾਏ, ਜਦੋਂ ਅੰਦਰ ਕ੍ਰੋਧ ਪੈਦਾ ਹੁੰਦਾ, ਸਭ ਤੋਂ ਪਹਿਲਾਂ ਕੰਮ ਕੀ ਕਰਦਾ, ਮਨੁੱਖ ਉੱਠ ਕੇ ਖੜਾ ਹੋ ਜਾਂਦਾ, ਆਪਣੀ ਬਾਹਾਂ ਟੰਗਣੀਆਂ ਸ਼ੁਰੂ ਕਰ ਦਿੰਦਾ, ਬੋਲ ਬੁਲਾਰਾ ਉੱਚੇ ਬੋਲ ਆਪਣੀ ਜ਼ਬਾਨ ਤੋਂ ਬੋਲਣੇ ਸ਼ੁਰੂ ਕਰ ਦਿੰਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਿਰਤੰ ਕ੍ਰੋਧ ਜਥਾ ਮਰਕਟ ਹੈ। ਇਹ ਕ੍ਰੋਧ ਜਿਹੜਾ ਮਨੁੱਖ ਤੇਰੇ ਵਸ ਵਿੱਚ ਹੁੰਦਾ, ਜਿਹੜਾ ਮਨੁੱਖ ਤੇਰੀ ਗੁਲਾਮੀ ਕਰਦਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਤੂੰ ਉਹਨੂੰ ਬਾਂਦਰ ਵਾਂਗੂ ਨਚਾਉਣਾ ਸ਼ੁਰੂ ਕਰ ਦਿੰਦਾ, ਉਹ ਬੰਦਾ ਕਦੇ ਟਿਕ ਕੇ ਬਹਿ ਹੀ ਨਹੀਂ ਸਕਦਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਆਖਿਆ ਸੀ, ਜਿਸ ਨੂੰ ਸਾਡੇ ਇਤਿਹਾਸਕਾਰਾਂ ਨੇ ਕਲਮ ਬੰਦ ਕੀਤਾ। ਸਤਿਗੁਰਾਂ ਨੇ ਆਖਿਆ ਸੀ, ਜਬ ਨਰਕੇ ਔਰ ਕ੍ਰੋਧ ਉਪਾਏ ਕੋ ਅਸ ਪਾਪ ਜੋ ਕਰ ਨਾ ਸਕਾਏ। ਜਦੋਂ ਬੰਦੇ ਦੇ ਹਿਰਦੇ ਅੰਦਰ ਕ੍ਰੋਧ ਪੈਦਾ ਹੋ ਜਾਏ, ਦੁਨੀਆਂ ਦਾ ਕੋਈ ਇਹੋ ਜਿਹਾ ਪਾਪ ਨਹੀਂ ਜਿਹੜਾ ਮਨੁੱਖ ਉਸ ਵੇਲੇ ਨਾ ਕਰ ਸਕਦਾ ਹੋਵੇ। ਕ੍ਰੋਧ ਮਨੁੱਖ ਨੂੰ ਵਿਵੇਕ ਤੋਂ ਹੀਣਾ ਕਰ ਦਿੰਦਾ ਹੈ। ਕ੍ਰੋਧ ਮਨੁੱਖ ਦੀ ਸੋਚਣ ਸ਼ਕਤੀ ਜਿਹੜੀ ਹੈ ਉਹਦੇ ਤੇ ਪਰਦਾ ਪਾ ਦਿੰਦਾ ਹੈ। ਕਹਿਣ ਲੱਗੇ, ਦੁਨੀਆਂ ਦੇ ਅੰਦਰ ਕੋਈ ਇਹੋ ਜਿਹਾ ਗੁਣਾ ਨਹੀਂ, ਦੁਨੀਆਂ ਦੇ ਅੰਦਰ ਕੋਈ ਇਹੋ ਜਿਹਾ ਪਾਪ ਨਹੀਂ ਜਿਹੜਾ ਕ੍ਰੋਧੀ ਮਨੁੱਖ ਨਾ ਕਰ ਸਕਦਾ ਹੋਵੇ। ਕਹਿਣ ਲੱਗੇ, ਮਾਤ ਪਿਤਾ ਗੁਰਦੇਵ ਮਹਾਨੇ ਕਰਤ ਅਵਗਿਆ ਕਛੂ ਨਾ ਜਾਣੇ। ਮਾਂ ਪਿਤਾ ਗੁਰੂ ਮਨੁੱਖ ਵਾਸਤੇ ਮਹਾਨ ਹੈ, ਪੂਜਣ ਯੋਗ ਨੇ, ਉੱਚੇ ਸਥਾਨ ਤੇ ਨੇ। ਪਰ ਸਾਹਿਬ ਕਹਿਣ ਲੱਗੇ, ਜਦੋਂ ਬੰਦੇ ਦੇ ਹਿਰਦੇ ਅੰਦਰ ਕ੍ਰੋਧ ਪੈਦਾ ਹੁੰਦਾ, ਹੁੰਦਾ ਕੀ ਹੈ, ਮਨੁੱਖ ਮਾਂ ਦੀ ਵੀ ਬੇਇੱਜ਼ਤੀ ਕਰ ਦਿੰਦਾ ਹੈ, ਕ੍ਰੋਧੀ ਮਨੁੱਖ ਆਪਣੇ ਬਾਪ ਦੀ ਬੇਇੱਜ਼ਤੀ ਵੀ ਕਰ ਦਿੰਦਾ ਹੈ, ਕ੍ਰੋਧੀ ਮਨੁੱਖ ਆਪਣੇ ਗੁਰੂ ਦਾ ਵੀ ਅਪਮਾਨ ਕਰ ਦਿੰਦਾ ਹੈ, ਗੁਰੂ ਦੀ ਨਰਾਦਰੀ ਕਰਨ ਤੋਂ ਵੀ ਨਹੀਂ ਝਿਜਕਦਾ। ਨਜ਼ਾਰਾ ਤੱਕਦੇ ਆ ਨਾ ਗੁਰਦੁਆਰਿਆਂ ਦੇ ਅੰਦਰ ਹੀ, ਜਦੋਂ ਪੱਗਾਂ ਲੱਥਦੀਆਂ ਨੇ, ਕੋਈ ਗੁਰੂ ਦਾ ਲਿਹਾਜ਼ ਥੋੜ੍ਹੀ ਹੁੰਦਾ ਹੈ ਕਿ ਗੁਰੂ ਦੇ ਸਾਹਮਣੇ ਅਸੀਂ ਕੀ ਬੋਲ ਰਹੇ ਹਾਂ, ਗੁਰੂ ਦੇ ਸਾਹਮਣੇ ਅਸੀਂ ਕੀ ਕੁਝ ਕਰ ਰਹੇ ਹਾਂ। ਗੁਰਦੇਵ ਕਹਿਣ ਲੱਗੇ, ਜਦੋਂ ਮਨੁੱਖ ਦੇ ਹਿਰਦੇ ਅੰਦਰ ਕ੍ਰੋਧ ਪੈਦਾ ਹੋਏ, ਕੋਈ ਦੁਨੀਆਂ ਦਾ ਇਹੋ ਜਿਹਾ ਪਾਪ ਨਹੀਂ ਜਿਹੜਾ ਉਸ ਹਾਲਤ ਦੇ ਵਿੱਚ ਮਨੁੱਖ ਨਾ ਕਰ ਸਕਦਾ ਹੋਵੇ। ਗੁਰਦੇਵ ਕਹਿੰਦੇ ਨੇ ਕ੍ਰੋਧੀ ਮਨੁੱਖ ਤੇ ਬਾਂਦਰ ਵਾਂਗੂ ਨੱਚਦਾ ਫਿਰਦਾ, ਤੇ ਜਿਹੜਾ ਮਨੁੱਖ ਇਹੋ ਜਿਹਾ ਹੋਵੇ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉੱਥੇ ਆਨੰਦ ਕਿੱਥੇ, ਉੱਥੇ ਖੇੜਾ ਕਿੱਥੇ, ਉਸ ਜੀਵਨ ਦੇ ਅੰਦਰ ਹਰਿਆਵਲ ਕਿੱਥੇ। ਜੇ ਕੋਈ ਮਨੁੱਖ ਲੋਭ ਦੀ ਗੁਲਾਮੀ ਕਰਦਾ ਪਿਆ, ਲਾਲਚ ਦੀ ਗੁਲਾਮੀ ਕਰਦਾ ਪਿਆ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੇ ਜੀਵਨ ਦੇ ਅੰਦਰ ਵੀ ਆਨੰਦ ਨਹੀਂ। ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਗੁਰੂ ਰਾਮਦਾਸ ਪਾਤਸ਼ਾਹ ਜਦੋਂ ਮਨੁੱਖ ਦੇ ਹਿਰਦੇ ਨੂੰ ਲੋਭ ਦਾ ਵਿਕਾਰ ਚਿੰਬੜਦਾ, ਇੰਜ ਆਖੀਏ ਜਦੋਂ ਕੋਈ ਮਨੁੱਖ ਲਾਲਚ ਦੀ ਗੁਲਾਮੀ ਕਰਦਾ ਪਿਆ ਹੈ, ਲੋਭ ਦੀ ਗੁਲਾਮੀ ਕਰਦਾ ਪਿਆ, ਲੋਭ ਦੀ ਅਧੀਨਗੀ ਸਵੀਕਾਰ ਕਰਕੇ ਬੈਠਾ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਭ ਤੋਂ ਪਹਿਲੀ ਗੱਲ ਉਸ ਮਨੁੱਖ ਨੂੰ ਰੱਬ ਦੀ ਯਾਦ ਭੁੱਲ ਜਾਂਦੀ ਹੈ, ਉਸ ਮਨੁੱਖ ਨੂੰ ਪਰਮਾਤਮਾ ਦੀ ਯਾਦ ਭੁੱਲ ਜਾਂਦੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਨਾ ਚੇ ਮਿੱਤਰ ਲੋਭ, ਜਦੋਂ ਕੋਈ ਤੇਰੀ ਗੁਲਾਮੀ ਕਰਦਾ ਉਹਦੇ ਜੀਵਨ ਦੇ ਵਿੱਚ ਸੰਘ ਸ਼ਰਮ ਜਿਹੜੀ ਹੈ ਉਹ ਤੇ ਖੰਭ ਲਾ ਕੇ ਕਿਧਰੇ ਉੱਡ ਜਾਂਦੀ ਹੈ, ਉਹਨੂੰ ਮਿੱਤਰਾਂ ਦੀ ਸ਼ਰਮ ਨਹੀਂ ਰਹਿੰਦੀ। ਨਾ ਚੇ ਬਾਂਧਵ, ਉਹਨੂੰ ਰਿਸ਼ਤੇਦਾਰਾਂ ਦੀ ਸੰਘ ਸ਼ਰਮ ਵੀ ਨਹੀਂ ਰਹਿੰਦੀ। ਨਾ ਚੇ ਇਸ਼ਟੰਗ, ਉਹਨੂੰ ਗੁਰੂ ਦੀ ਸ਼ਰਮ ਵੀ ਨਹੀਂ ਰਹਿੰਦੀ। ਮੈਂ ਸ਼ਾਇਦ ਪਿਛਲੀ ਵਾਰੀ ਬੇਨਤੀ ਕੀਤੀ ਸੀ, ਕੀ ਕਾਰਨ ਹੈ ਧਾਰਮਿਕ ਅਸਥਾਨਾਂ ਦੇ ਅੰਦਰ, ਗੁਰਦੁਆਰਿਆਂ ਦੇ ਅੰਦਰ ਗੋਲਕ ਨੂੰ ਵੱਡੇ ਵੱਡੇ ਜਿੰਦੇ ਲਗਾਉਣੇ ਪੈਂਦੇ ਨੇ। ਇੱਥੇ ਤੇ ਜਿੰਦੇ ਲਗਾਉਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ, ਪਰ ਗੁਰਦੁਆਰਿਆਂ ਦੇ ਅੰਦਰ ਧਾਰਮਿਕ ਅਸਥਾਨਾਂ ਦੇ ਅੰਦਰ ਵੀ ਗੋਲਕ ਨੂੰ ਜਿੰਦੇ ਲਗਾਉਣੇ ਪੈਂਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਕਿਉਂਕਿ ਲੋਭੀ ਮਨੁੱਖ ਨੂੰ ਆਪਣੇ ਗੁਰੂ ਦੀ ਸ਼ਰਮ ਵੀ ਨਹੀਂ ਹੁੰਦੀ, ਉਹ ਗੁਰੂ ਦੀ ਸ਼ਰਮ ਵੀ ਨਹੀਂ ਮੰਨਦਾ। ਨਾ ਚ ਮਾਤ ਪਿਤਾ ਤਵ ਲੱਜਿਆ, ਨਾ ਉਹਨੂੰ ਮਾਂ ਦੀ ਸ਼ਰਮ, ਨਾ ਉਹਨੂੰ ਪਿਓ ਦੀ ਸ਼ਰਮ, ਨਾ ਉਹਨੂੰ ਭਰਾਵਾਂ ਦੀ ਸ਼ਰਮ, ਨਾ ਉਹਨੂੰ ਮਿੱਤਰਾਂ ਦੀ ਸ਼ਰਮ, ਨਾ ਉਹਨੂੰ ਗੁਰੂ ਦੀ ਸ਼ਰਮ। ਕਹਿਣ ਲੱਗੇ ਬਿਲਕੁਲ ਬੇਸ਼ਰਮ ਹੋ ਕੇ ਅਕਰਨ ਕਰੋਤ ਅਖਾਦ ਖਾਦਿੰ ਅਸਾਜਿੰ ਸਾਜ ਸਮਝਿਆ। ਕਹਿਣ ਲੱਗੇ ਬਿਲਕੁਲ ਬੇਝਿਜਕ ਹੋ ਕੇ ਲੋਭੀ ਮਨੁੱਖ ਉਹ ਕੰਮ ਕਰਦਾ ਜਿਹੜੇ ਕੰਮ ਉਹਨੂੰ ਨਹੀਂ ਕਰਨੇ ਚਾਹੀਦੇ। ਉਹ ਗੱਲਾਂ ਆਪਣੀ ਜ਼ਬਾਨ ਤੋਂ ਬੋਲਦਾ ਜਿਹੜੀਆਂ ਗੱਲਾਂ ਉਸਨੂੰ ਜੀਵਨ ਦੇ ਅੰਦਰ ਕਦੇ ਵੀ ਬੋਲਣੀਆਂ ਨਹੀਂ ਸਨ ਚਾਹੀਦੀਆਂ। ਲੋਭੀ ਮਨੁੱਖ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਸੇ ਦੀ ਸ਼ਰਮ ਨਹੀਂ ਮੰਨਦਾ। ਤੇ ਜਿਹੜਾ ਮਨੁੱਖ ਲੋਭ ਦੇ ਵਸ ਵਿੱਚ ਹੋਇਆ ਹੋਇਆ ਬਿਲਕੁਲ ਸੰਗ ਸ਼ਰਮ ਲਾ ਕੇ ਬੈਠਾ ਹੋਇਆ ਹੋਵੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਦੇ ਜੀਵਨ ਦੇ ਅੰਦਰ ਆਨੰਦ ਕਿੱਥੋਂ ਹੋਏਗਾ। ਉਹਦੇ ਜੀਵਨ ਦੇ ਅੰਦਰ ਖੇੜਾ, ਉਹਦੇ ਜੀਵਨ ਦੇ ਅੰਦਰ ਪੂਰਨ ਖੜਾਓ ਵਾਲੀ ਰੁੱਤ ਜਿਹੜੀ ਹੈ ਉਹ ਕਿਵੇਂ ਆ ਸਕਦੀ ਹੈ। ਇਸੇ ਤਰੀਕੇ ਦੇ ਨਾਲ ਮੋਹ ਦੀ ਗੁਲਾਮੀ ਕਰਨ ਵਾਲਾ ਮਨੁੱਖ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਮਨੁੱਖ ਦੇ ਜੀਵਨ ਦੇ ਅੰਦਰ ਵੀ ਆਨੰਦ ਨਹੀਂ ਆਉਂਦਾ। ਮੋਹ ਦੇ ਵਸ ਵਿੱਚ ਪਿਆ ਇਹਦੀ ਹਾਲਤ ਹੀ ਬਾਬੇ ਕਬੀਰ ਨੇ ਜਦੋਂ ਬਿਆਨ ਕੀਤੀ ਸੀ ਤੇ ਇਹ ਸ਼ਬਦ ਵਰਤੇ ਸਨ ਕਿ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇੜਾ ਤੇਰੇ ਜੀ ਪੈ ਲਈ। ਕਹਿਣ ਲੱਗੇ ਮਨੁੱਖ ਬੇਇੱਜ਼ਤੀ ਵੀ ਕਰਵਾਉਂਦਾ, ਆਪਣੇ ਧੀਆਂ ਪੁੱਤਰਾਂ ਦੇ ਕੋਲੋਂ ਆਪਣੀ ਬੇਇੱਜ਼ਤੀ ਵੀ ਕਰਵਾਉਂਦਾ, ਪਰ ਮੋਹ ਦੇ ਬੰਧਨ ਵਿੱਚ ਬੱਝਿਆ ਹੋਇਆ। ਕਹਿਣ ਲੱਗੇ ਫਿਰ ਉਹਨਾਂ ਵਾਸਤੇ ਛਲ ਕਪਟ ਕਰਨ ਤੋਂ ਪਿਛਾ ਨਹੀਂ ਹਟਦਾ। ਹੋਰਨਾਂ ਦੇ ਨਾਲ ਛਲ ਕਪਟ ਕਰਦਾ ਹੈ, ਹੋਰਨਾਂ ਦੇ ਨਾਲ ਹੇਰਾ ਫੇਰੀਆਂ ਕਰਦਾ, ਹੇਰਾ ਫੇਰੀਆਂ ਕਰਕੇ ਲਿਆ ਕੇ ਲਟਾਉਂਦਾ ਆਪਣੇ ਉਸੇ ਪਰਿਵਾਰ ਤੋਂ ਜਿਸ ਪਰਿਵਾਰ ਦੇ ਤੋਂ ਪਤਾ ਨਹੀਂ ਕਿੰਨੀ ਕੁ ਵਾਰੀ ਆਪਣੀ ਨਿੱਤ ਬੇਇੱਜ਼ਤੀ ਵੀ ਕਰਵਾਉਂਦਾ। ਤੇ ਇਹੋ ਜਿਹਾ ਮਨੁੱਖ ਜਿਹੜਾ ਮੋਹ ਦੇ ਵਿੱਚ ਬੱਝਾ ਹੋਇਆ, ਮੋਹ ਦੀ ਗੁਲਾਮੀ ਕਰ ਰਿਹਾ, ਮੋਹ ਦੇ ਬੰਧਨ ਨੂੰ ਤੋੜਨ ਦੇ ਸਮਰੱਥ ਨਹੀਂ ਹੈ ਜਿਹੜਾ ਮਨੁੱਖ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਿਵੇਂ ਉਮੀਦ ਲਗਾ ਸਕਦੇ ਹਾਂ ਕਿ ਇਹੋ ਜਿਹੇ ਮਨੁੱਖ ਦੇ ਹਿਰਦੇ ਅੰਦਰ ਆਨੰਦ ਵਾਲੀ ਅਵਸਥਾ ਜਿਹੜੀ ਹੈ ਪ੍ਰਫੁੱਲਤ ਹੋ ਸਕੇਗੀ। ਹੰਕਾਰ ਦੀ ਗੁਲਾਮੀ ਕਰਨ ਵਾਲਾ ਮਨੁੱਖ ਵੀ ਕਦੇ ਆਨੰਦਿਤ ਨਹੀਂ ਹੋ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਨਿਸ਼ਾਨੀ ਦੱਸੀ ਸੀ, ਕਹਿਣ ਲੱਗੇ ਹੰਕਾਰੀ ਮਨੁੱਖ ਦੀ ਹਾਲਤ ਕੀ ਹੁੰਦੀ ਹੈ, ਮਿੱਤਰੰ ਤਜੰਤ ਸ਼ਤਰੰ ਦ੍ਰਿੜੰਤ। ਆਹ ਨਿਸ਼ਾਨੀ ਗੁਰਦੇਵ ਨੇ ਹੰਕਾਰੀ ਮਨੁੱਖ ਦੀ ਦੱਸੀ। ਕਹਿਣ ਲੱਗੇ ਇਹ ਹੰਕਾਰ ਜਿਸ ਮਨੁੱਖ ਨੇ ਤੇਰੀ ਗੁਲਾਮੀ ਕੀਤੀ ਤੂੰ ਕੀਤਾ ਕਿ ਉਸ ਮਨੁੱਖ ਦੇ ਜੀਵਨ ਦੇ ਵਿੱਚੋਂ ਮਿੱਤਰਾਂ ਦੀ ਗਿਣਤੀ ਜਿਹੜੀ ਸੀ ਉਹ ਘਟਾਉਣੀ ਸ਼ੁਰੂ ਕਰ ਦਿੱਤੀ। ਉਸ ਮਨੁੱਖ ਦੇ ਜੀਵਨ ਦੇ ਅੰਦਰ ਉਹਦੇ ਵੈਰੀਆਂ ਦੀ, ਉਹਦੇ ਦੁਸ਼ਮਣਾਂ ਦੀ ਗਿਣਤੀ ਜਿਹੜੀ ਸੀ ਉਹ ਵਧਣੀ ਸ਼ੁਰੂ ਹੋ ਗਈ, ਮਿੱਤਰ ਘਟਣੇ ਸ਼ੁਰੂ ਹੋ ਗਏ, ਦੁਸ਼ਮਣ ਜਿਹੜੇ ਨੇ ਵਧਣੇ ਸ਼ੁਰੂ ਹੋ ਗਏ। ਇਹ ਅਹੰਕਾਰ ਜਿਸ ਮਨੁੱਖ ਨੇ ਤੇਰੀ ਗੁਲਾਮੀ ਕੀਤੀ, ਇਹਨੂੰ ਥੋੜਾ ਜਿਹਾ ਹੋਰ ਧਿਆਨ ਦੇ ਨਾਲ ਸਮਝ ਲੈਣਾ। ਮੈਨੂੰ ਜਾਪਦਾ ਇੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹਨਾਂ ਦੁਨਿਆਵੀ ਮਿੱਤਰਾਂ ਦੁਸ਼ਮਣਾਂ ਦੀ ਕੋਈ ਬਹੁਤੀ ਗੱਲ ਨਹੀਂ ਕਰਦੇ ਪਏ। ਮਿੱਤਰ ਘਟਦੇ ਪਏ ਨੇ, ਜੀਵਨ ਦੇ ਵਿੱਚੋਂ ਗੁਣ ਘਟਦੇ ਪਏ ਨੇ, ਕਿਉਂਕਿ ਅਹੰਕਾਰੀ ਮਨੁੱਖ ਜਿਹੜਾ ਗੁਣ ਗ੍ਰਹਿਣ ਕਰਨ ਦਾ ਹਰੇਕ ਰਸਤਾ ਜਿਹੜਾ ਹੈ ਬੰਦ ਕਰ ਦਿੰਦਾ ਹੈ। ਕੋਈ ਵੀ ਗੁਣ ਮਨੁੱਖ ਨੇ ਗ੍ਰਹਿਣ ਕਰਨਾ ਹੋਵੇ, ਕੋਈ ਵੀ ਗੁਣ ਮਨੁੱਖ ਨੇ ਜੀਵਨ ਦੇ ਅੰਦਰ ਧਾਰਨ ਕਰਨਾ ਹੋਵੇ, ਉਹਦੇ ਵਾਸਤੇ ਜ਼ਰੂਰੀ ਹੈ ਮਨੁੱਖ ਥੋੜ੍ਹਾ ਨਿਮਰ ਹੋਵੇ, ਮਨੁੱਖ ਥੋੜ੍ਹਾ ਝੁਕਣਾ ਜਾਣਦਾ ਹੋਵੇ, ਮਨੁੱਖ ਅਹੰਕਾਰ ਤੋਂ ਥੋੜ੍ਹਾ ਮੁਕਤ ਹੋਵੇ। ਪਰ ਜਿਵੇਂ ਜਿਵੇਂ ਮਨੁੱਖ ਦੇ ਜੀਵਨ ਦੇ ਅੰਦਰ ਅਹੰਕਾਰ ਆਉਂਦਾ, ਜਿਵੇਂ ਜਿਵੇਂ ਜੀਵਨ ਦੇ ਅੰਦਰ ਹਉਮੈ ਆਉਂਦੀ ਹੈ, ਹੁੰਦਾ ਕੀ ਹੈ, ਮਨੁੱਖ ਗੁਣ ਸਿੱਖਣ ਦੇ, ਗੁਣ ਗ੍ਰਹਿਣ ਕਰਨ ਦੇ ਜਿਤਨੇ ਵੀ ਦਰਵਾਜ਼ੇ ਨੇ ਸਾਰੇ ਬੰਦ ਕਰੀ ਜਾਂਦੇ। ਫਿਰ ਕੋਈ ਫਰਕ ਨਹੀਂ ਪੈਂਦਾ ਮਨੁੱਖ ਕਿੱਥੇ ਗਿਆ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਗੁਣਾਂ ਦੇ ਸਾਗਰ ਨੇ, ਜਿਹੜੇ ਗੁਣੀ ਨਿਦਾਨ ਨੇ, ਉਸ ਗੁਰੂ ਦੇ ਕੋਲ ਆਣ ਕੇ ਵੀ ਮਨੁੱਖ ਗੁਣ ਗ੍ਰਹਿਣ ਕਰਨ ਤੋਂ ਸੱਖਣਾ ਰਹਿ ਜਾਂਦਾ ਹੈ, ਹੀਣਾ ਰਹਿ ਜਾਂਦਾ ਹੈ। ਸ਼ਿਕਸ਼ਾ ਜੀ ਨੇ ਉਹ ਵਾਰਤਾ ਬੜੀ ਪਿਆਰੀ ਲਿਖੀ ਹੈ, ਜਿੱਥੇ ਉਹ ਆਖਦਾ, ਕਹਿੰਦਾ ਮੈਂ ਤੱਕਿਆ ਇੱਕ ਸਰੋਵਰ ਦੇ ਕਿਨਾਰੇ ਦੇ ਉੱਤੇ ਇੱਕ ਮਨੁੱਖ ਖਲੋਤਾ ਹੋਇਆ, ਉਹਨੂੰ ਮੈਂ ਧਿਆਨ ਦੇ ਨਾਲ ਉਹਦੇ ਚਿਹਰੇ ਵੱਲ ਤੱਕਿਆ, ਮੈਨੂੰ ਇੰਜ ਜਾਪਦਾ ਸੀ ਇਹ ਮਨੁੱਖ ਜਿਹੜਾ ਬਹੁਤ ਜ਼ਿਆਦਾ ਪਿਆਸਾ ਹੈ, ਇਹਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ, ਤ੍ਰੇਹ ਦੇ ਨਾਲ ਵਿਆਕੁਲ ਹੋਇਆ ਹੋਇਆ ਹੈ। ਕਹਿੰਦਾ ਮੈਂ ਉਸ ਨੂੰ ਪੁੱਛ ਬੈਠਾ, ਸੱਜਣਾ ਤੈਨੂੰ ਇੰਨੀ ਪਿਆਸ ਲੱਗੀ ਹੋਈ ਹੈ, ਤ੍ਰੇਹ ਨੇ ਤੈਨੂੰ ਵਿਆਕੁਲ ਕੀਤਾ ਹੋਇਆ, ਸਰੋਵਰ ਦੇ ਕਿਨਾਰੇ ਦੇ ਉੱਤੇ ਤੂੰ ਖਲੋਤਾ ਹੋਇਆ, ਪਾਣੀ ਪੀਂਦਾ ਕਿਉਂ ਨਹੀਂ। ਸ਼ਿਕਸ਼ਾ ਦੀ ਕਹਿੰਦਾ ਉਸ ਸੱਜਣ ਨੇ ਮੈਨੂੰ ਜਵਾਬ ਦਿੱਤਾ, ਇਸ ਵਾਸਤੇ ਮੈਂ ਪਾਣੀ ਨਹੀਂ ਪੀਂਦਾ ਕਿਉਂਕਿ ਮੈਨੂੰ ਝੁਕਣਾ ਨਹੀਂ ਆਉਂਦਾ, ਮੈਨੂੰ ਨਿਮਣਾ ਨਹੀਂ ਆਉਂਦਾ। ਤੇ ਜਿਸ ਮਨੁੱਖ ਨੂੰ ਨਿਮਣਾ ਨਹੀਂ ਆਉਂਦਾ, ਜਿਸ ਮਨੁੱਖ ਨੂੰ ਝੁਕਣਾ ਨਹੀਂ ਆਉਂਦਾ, ਭਾਵੇਂ ਸਰੋਵਰ ਦੇ ਕਿਨਾਰੇ ਦੇ ਉੱਤੇ ਖਲੋਤਾ ਰਹੇ, ਪਿਆਸਾ ਰਹੇਗਾ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਣਾਂ ਦੇ ਸਰੋਵਰ ਨੇ, ਜਿਸ ਸਰੋਵਰ ਦੇ ਕਿਨਾਰੇ ਦੇ ਉੱਤੇ ਆਣ ਕੇ ਵੀ ਕੋਈ ਮਨੁੱਖ ਪਿਆਸਾ ਹੈ, ਤ੍ਰੇਹ ਦੇ ਨਾਲ ਵਿਆਕੁਲ ਹੋਇਆ, ਅਜੇ ਉਹਦੀ ਪਿਆਸ ਜਿਹੜੀ ਚਸਕੀਆਂ ਵਾਲੀ ਖਤਮ ਨਹੀਂ ਹੋ ਰਹੀ, ਮੰਨਣਾ ਪਏਗਾ ਇਸ ਮਨੁੱਖ ਨੂੰ ਅਜੇ ਗੁਰੂ ਦੇ ਅੱਗੇ ਝੁਕਣ ਦੀ ਜਾਚ ਨਹੀਂ ਆਈ। ਇਸ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਇਹ ਅਹੰਕਾਰ ਤੂੰ ਮਨੁੱਖ ਦੇ ਮਿੱਤਰ ਘਟਾਈ ਜਾ ਰਹੀ ਹੈ, ਮਨੁੱਖ ਦੇ ਜੀਵਨ ਦੇ ਵਿੱਚੋਂ ਗੁਣ ਜਿਹੜੇ ਨੇ ਉਹ ਮਨਫੀ ਕਰੀ ਜਾ ਰਹੇ ਹੈ, ਸ਼ਤਰੰਗ ਦਿਰੜੰਤ ਤੂੰ ਮਨੁੱਖ ਦੇ ਵੈਰੀਆਂ ਦੀ ਗਿਣਤੀ ਜਿਹੜੀ ਹੈ ਵਧਾਈ ਜਾ ਰਹੀ ਹੈ, ਮਨੁੱਖ ਦੇ ਜੀਵਨ ਦੇ ਅੰਦਰ ਔਗੁਣਾਂ ਦੀ ਗਿਣਤੀ ਜਿਹੜੀ ਹੈ ਉਹ ਹੋਰ ਜ਼ਿਆਦਾ ਵਧਾਈ ਜਾ ਰਹੀ ਹੈ। ਤੇ ਜਿਸ ਜੀਵਨ ਦੇ ਅੰਦਰ ਹਰ ਰੋਜ਼ ਔਗਣ ਵੱਧਦੇ ਹੋਣ, ਜਿਸ ਜੀਵਨ ਦੇ ਵਿੱਚੋਂ ਹਰ ਰੋਜ਼ ਖੂਬੀਆਂ ਜਿਹੜੀਆਂ ਨੇ, ਗੁਣ ਜਿਹੜੇ ਨੇ ਉਹ ਮਨਫੀ ਹੁੰਦੇ ਜਾ ਰਹੇ ਹੋਣ, ਮੇਰੇ ਸਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਹਿਰਦੇ ਦੇ ਵਿੱਚ ਆਨੰਦ ਕਿੱਥੇ। ਤੋ ਬੜਾ ਕੀਮਤੀ ਨੁਕਤਾ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ, ਜਦੋਂ ਸਾਹਿਬ ਸੱਚੇ ਪਾਤਸ਼ਾਹ ਇਹ ਕਹਿੰਦੇ ਨੇ ਕਿ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਹੇ ਰੱਬ ਜੀ, ਉਸ ਮਨੁੱਖ ਦੇ ਪੰਜੇ ਦੂਤ ਤੁਸਾਂ ਨੇ ਉਸ ਮਨੁੱਖ ਦੇ ਵਸ ਵਿੱਚ ਕਰ ਦਿੱਤੇ, ਉਹ ਮਨੁੱਖ ਹੁਣ ਵਿਕਾਰਾਂ ਦਾ ਗੁਲਾਮ ਨਹੀਂ ਰਹਿਆ, ਉਹ ਮਨੁੱਖ ਹੁਣ ਵਿਕਾਰਾਂ ਦਾ ਮੁਥਾਜ ਨਹੀਂ ਰਹਿਆ। ਉਸ ਮਨੁੱਖ ਦੇ ਜੀਵਨ ਦੀਆਂ ਨਿਸ਼ਾਨੀਆਂ ਨੇ ਫਿਰ ਦੁਹਰਾ ਦਿਆਂ, ਜਿਸ ਜੀਵਨ ਦੇ ਅੰਦਰ ਆਨੰਦ ਹੈ, ਜਿਸ ਜੀਵਨ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਪੰਜ ਸ਼ਬਦ ਵੱਜਦੇ ਪਏ ਨੇ। ਇਹ ਨਹੀਂ ਕੋਈ ਮਨੁੱਖ ਜੋਗੀਆਂ ਦੇ ਉਹਨਾਂ ਪੰਜ ਸ਼ਬਦਾਂ ਦੀ ਰੀਸ ਕਰਨੀ ਸ਼ੁਰੂ ਕਰ ਦੇਵੇ ਤੇ ਇਹ ਸਮਝੇ ਕਿ ਸ਼ਾਇਦ ਕੰਨਾਂ ਦੇ ਵਿੱਚ ਆਪਣੇ ਕੋਈ ਕਠਿਨ ਸਾਧਨਾ ਸਾਧਣ ਦੇ ਨਾਲ ਮੈਨੂੰ ਕਿਸੇ ਖਾਸ ਕਿਸਮ ਦੇ ਸਾਜ਼ਾਂ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਏਗੀ ਤੇ ਮੇਰੇ ਜੀਵਨ ਦੇ ਅੰਦਰ ਆਨੰਦ ਆ ਜਾਏਗਾ? ਨਹੀਂ। ਔਰ ਹੋਰ ਦੂਸਰਾ ਨੁਕਤਾ ਇਹਦੇ ਨਾਲ ਇਹ ਵੀ ਸਮਝ ਲੈਣਾ ਕਿ ਜਿਸ ਆਨੰਦ ਦੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਹੈ, ਜਿਨ੍ਹਾਂ ਪੰਜ ਸ਼ਬਦਾਂ ਦੀ ਗੱਲ ਜਾਂ ਜਿਨ੍ਹਾਂ ਅਨਹਦ ਵਾਜੀਆਂ ਦੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਰਦੇ ਨੇ, ਉਹ ਕੋਈ ਇਹੋ ਜਿਹੀ ਹਾਲਤ ਵੀ ਨਹੀਂ ਵੀ ਕਿਧਰੇ ਸਵੇਰੇ ਦੋ ਘੜੀਆਂ ਵੱਜ ਗਏ, ਕਿਧਰੇ ਸ਼ਾਮ ਨੂੰ ਦੋ ਘੜੀਆਂ ਵੱਜ ਜਾਣ। ਉਸ ਦੇ ਸੰਬੰਧ ਵਿੱਚ ਪਾਵਨ ਬਾਣੀ ਨੇ ਬੋਲ ਆਖੇ ਨੇ, ਉਹ ਤੇ ਇੱਕ ਰਸ ਲਗਾਤਾਰ ਵੱਜਦੇ ਨੇ, ਹਰ ਵੇਲੇ ਵੱਜਦੇ ਨੇ। ਤੁਸੀਂ ਬਾਬੇ ਨਾਮਦੇਵ ਜੀ ਦਾ ਪਾਵਨ ਪਵਿੱਤਰ ਬਚਨ ਥੋੜ੍ਹਾ ਆਪਣੇ ਧਿਆਨ ਵਿੱਚ ਲਓ, ਜਿੱਥੇ ਬਾਬਾ ਨਾਮਦੇਵ ਜੀ ਇਹ ਸ਼ਬਦ ਵਰਤਦੇ ਨੇ ਵੀ ਅਣ ਮੜਿਆ ਮੰਦਲ ਵੱਜੈ। ਮੰਦਲ ਕਹਿੰਦੇ ਨੇ ਢੋਲ ਨੂੰ,
ਕਹਿੰਦੇ ਨੇ ਮੇਰੇ ਅੰਦਰ ਖੁਸ਼ੀ ਦਾ ਢੋਲ ਵੱਜਦਾ ਪਿਆ, ਢੋਲ ਤੇ ਬਾਹਰ ਵੀ ਬੜੇ ਵੱਜਦੇ ਨੇ, ਅੰਤਰ ਇਹ ਹੈ। ਕਹਿਣ ਲੱਗੇ ਬਾਹਰ ਜਿਹੜੇ ਢੋਲ ਵੱਜਦੇ ਨੇ ਉਹ ਚਮੜੇ ਆਦਿਕ ਦੇ ਮੜੇ ਹੋਏ ਹੁੰਦੇ ਨੇ, ਤੇ ਜਿਹੜੇ ਚਮੜੇ ਆਦਿਕ ਦੇ ਮੜੇ ਹੋਏ ਢੋਲ ਵੱਜਦੇ ਨੇ ਉਹਨਾਂ ਦੇ ਵੱਜਣ ਦੇ ਵਿੱਚ ਖਤਰਾ ਹੈ, ਉਹ ਕਈ ਵਾਰੀ ਪਾਟ ਵੀ ਜਾਂਦੇ ਨੇ, ਵੱਜਣੋਂ ਬੰਦ ਹੋ ਜਾਂਦੇ ਨੇ। ਜਿਹੜਾ ਆਨੰਦ ਦਾ ਵਾਜਾ, ਆਨੰਦ ਦਾ ਢੋਲ ਮੇਰੇ ਅੰਦਰ ਵੱਜਦਾ ਪਿਆ, ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ, ਉਸਦੇ ਫਟਣ ਦਾ ਕੋਈ ਖਤਰਾ ਨਹੀਂ ਹੈ। ਅਣ ਮੜਿਆ ਮੰਦਲ ਵੱਜੈ, ਕਹਿਣ ਲੱਗੇ ਬਿਨ ਸਾਵਣ ਕਣ ਹਰ ਗੱਜੈ। ਮੇਰੇ ਅੰਦਰ ਤੇ ਖੁਸ਼ੀ ਦੇ ਬੱਦਲ ਗੱਜਦੇ ਪਏ ਨੇ, ਬੱਦਲ ਤੇ ਬਾਹਰ ਵੀ ਗੱਜਦੇ ਨੇ। ਵੈਸੇ ਸ਼ਬਦ ਪਾਵਨ ਬਾਣੀ ਦੇ ਅੰਦਰ ਕਈ ਥਾਵਾਂ ਤੇ ਗੁਰਦੇਵ ਨੇ ਵਰਤਿਆ ਹੈ, ਪੰਚੇ ਸ਼ਬਦ ਵੱਜੇ ਮਤ ਗੁਰਮਤ, ਵਡ ਭਾਗੀ ਅਣਹਦ ਵੱਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਕਹਿੰਦੇ ਨੇ ਰੱਬ ਮੇਰੇ ਅੰਦਰ ਗੱਜਦਾ ਪਿਆ ਹੈ। ਬਾਬਾ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਅੰਦਰ ਬੱਦਲ ਗੱਜਦੇ ਪਏ ਨੇ, ਖੁਸ਼ੀ ਦੇ ਬੱਦਲ ਬਾਹਰ ਵੀ ਗੱਜਦੇ ਨੇ, ਪਰ ਮੁਸ਼ਕਿਲ ਇਹ ਬਣ ਗਈ, ਬਾਹਰ ਦੇ ਬੱਦਲ ਕਦੇ ਆਉਂਦੇ ਨੇ ਕਦੇ ਚਲੇ ਜਾਂਦੇ ਨੇ, ਹਮੇਸ਼ਾ ਨਹੀਂ ਗੱਜਦੇ। ਸਾਵਣ ਦੇ ਮਹੀਨੇ ਦੀ ਉਡੀਕ ਕਰਦੇ ਨੇ, ਕਿਸੇ ਖਾਸ ਰੁੱਤ ਦੇ ਵਿੱਚ ਆਉਂਦੇ ਨੇ ਚਲੇ ਜਾਂਦੇ ਨੇ। ਪਰ ਕਹਿਣ ਲੱਗੇ ਜਿਹੜੇ ਅੰਦਰ ਖੁਸ਼ੀ ਦੇ ਬੱਦਲ ਗੱਜਦੇ ਪਏ ਨੇ, ਅੰਦਰ ਰੱਬੀ ਗੁਣਾਂ ਦੇ ਬੱਦਲ ਗੱਜਦੇ ਪਏ ਨੇ, ਗੁਣਾਂ ਦੇ ਰੂਪ ਦੇ ਵਿੱਚ ਜਿਹੜਾ ਪਰਮਾਤਮਾ ਮੇਰੇ ਅੰਦਰ ਗੱਜਦਾ ਪਿਆ, ਬਾਬਾ ਨਾਮਦੇਵ ਜੀ ਦੇ ਬੋਲ ਨੇ ਕਹਿਣ ਲੱਗੇ ਉਹ ਤੇ ਬਿਨ ਸਾਵਣ, ਉਹ ਕਿਸੇ ਖਾਸ ਰੁੱਤ ਦਾ ਮੁਥਾਜ ਨਹੀਂ, ਕਿਸੇ ਖਾਸ ਸਮੇਂ ਦੀ ਉਡੀਕ ਦੇ ਵਿੱਚ ਨਹੀਂ ਬੈਠਾ ਹੋਇਆ। ਇੱਥੇ ਤੇ ਬਾਦਲ ਬਿਨ ਵਰਖਾ ਹੋਈ ਜੋ ਤੱਤ ਵਿਚਾਰੇ ਕੋਈ, ਕਹਿਣ ਲੱਗੇ ਅੰਦਰ ਵਰਖਾ ਹੋ ਰਹੀ ਹੈ, ਅੰਦਰ ਠੰਡ ਪੈ ਰਹੀ ਹੈ। ਬਾਹਰ ਜਿਸ ਵੇਲੇ ਵਰਖਾ ਹੁੰਦੀ ਹੈ ਅਸੀਂ ਵੇਖਦੇ ਹਾਂ ਸਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਬਨਸਪਤੀ ਦੇ ਉੱਤੇ ਖੇੜਾ ਆਉਂਦਾ, ਹਰਿਆਵਲ ਆਉਂਦੀ ਹੈ। ਪਰ ਬਾਬਾ ਨਾਮਦੇਵ ਜੀ ਦੇ ਬੋਲ ਨੇ ਕਹਿਣ ਲੱਗੇ ਜਿਹੜੀ ਬਾਹਰ ਦੀ ਵਰਖਾ ਹੈ ਉਹ ਫਿਰ ਬੱਦਲਾਂ ਦੀ ਮੁਥਾਜ ਹੈ, ਕਿਧਰੇ ਬੱਦਲ ਆਉਣਗੇ ਤੇ ਵਰਖਾ ਹੋਏਗੀ, ਪਰ ਜਿਹੜੀ ਅੰਦਰ ਵਰਖਾ ਹੋ ਰਹੀ ਹੈ ਉੱਥੇ ਬਾਦਲ ਬਿਨ ਵਰਖਾ ਹੋਈ, ਉਹ ਹੁਣ ਬੱਦਲਾਂ ਦੀ ਮੁਥਾਜ ਨਹੀਂ ਹੈ, ਉਹ ਹੁਣ ਕਿਸੇ ਖਾਸ ਰੁੱਤ ਦੀ ਮੁਥਾਜ ਨਹੀਂ ਹੈ, ਉਹ ਹੁਣ ਕਿਸੇ ਖਾਸ ਸਮੇਂ ਦੀ ਮੁਥਾਜ ਨਹੀਂ ਹੈ। ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੈ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਣਹਦ ਵਾਜੇ। ਕਹਿਣ ਲੱਗੇ ਇਹ ਹੈ ਨਿਰੰਕਾਰ ਦੇ ਕਰਮ ਦੀ ਨਿਸ਼ਾਨੀ। ਕਰਮ ਆਪ ਜਾਣਦੇ ਹੋ ਦੋ ਅਰਥਾਂ ਵਾਸਤੇ ਪਾਵਨ ਬਾਣੀ ਦੇ ਅੰਦਰ ਵਰਤਿਆ ਗਿਆ, ਇੱਕ ਕਰਮ ਦਾ ਅਰਥ ਹੁੰਦਾ ਜਿਹੜੇ ਕਰਮ ਆਪਾਂ ਕਰਦੇ ਹਾਂ, ਇੱਕ ਕਰਮ ਦਾ ਅਰਥ ਹੁੰਦਾ ਬਖਸ਼ਿਸ਼। ਕਹਿਣ ਲੱਗੇ ਆਹ ਨਿਸ਼ਾਨੀ ਹੈ, ਪਤਾ ਲਗਾਉਣਾ ਹੋਵੇ ਕਿਸ ਮਨੁੱਖ ਦੇ ਉੱਤੇ ਪਰਮਾਤਮਾ ਦੇ ਦਰ ਤੋਂ ਕਰਮ ਹੋਇਆ, ਕਿਸ ਮਨੁੱਖ ਦੇ ਉੱਤੇ ਮਾਲਕ ਦੇ ਦਰ ਤੋਂ ਬਖਸ਼ਿਸ਼ ਹੋਈ ਹੈ। ਗੁਰਦੇਵ ਕਹਿਣ ਲੱਗੇ ਨਿਸ਼ਾਨੀ ਹੈ ਕਿ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਲੱਗਦਾ ਹੈ, ਪਰਮਾਤਮਾ ਦੀ ਯਾਦ ਵਿੱਚ ਜੁੜਦਾ, ਪਰਮਾਤਮਾ ਦੀ ਯਾਦ ਵਿੱਚ ਜੁੜਨ ਦੀ ਬਰਕਤ ਦੇ ਨਾਲ ਉਹਦੇ ਅੰਦਰ ਇਹ ਆਨੰਦ ਦੇ ਵਾਜੇ ਵੱਜਦੇ ਨੇ, ਉਹਦੇ ਅੰਦਰ ਇਹ ਖੁਸ਼ੀਆਂ ਦੇ ਵਾਜੇ ਵੱਜਦੇ ਨੇ, ਉਹ ਵਾਜੇ ਜਿਹੜੇ ਇੱਕ ਰਸ ਵੱਜਦੇ ਨੇ, ਜਿਹੜੇ ਲਗਾਤਾਰ ਵੱਜਦੇ ਨੇ, ਜਿਹੜੇ ਵਾਜੇ ਵੱਜਣ ਵਾਸਤੇ ਕਿਸੇ ਖਾਸ ਕਿਸਮ ਦੇ ਸਾਜ਼ਾਂ ਦੀ ਉਸਨੂੰ ਜ਼ਰੂਰਤ ਨਹੀਂ ਪੈਂਦੀ। ਕਹਿਣ ਲੱਗੇ ਮੌਕੋ ਮਿਲਿਓ ਰਾਮ ਸੁਨੇਹੀ, ਜੇ ਮਿਲਿਆ ਦੇਹੇ ਸੁਦੇਹੀ। ਕਿੰਨੇ ਕੀਮਤੀ ਬੋਲ ਨੇ, ਕਹਿਣ ਲੱਗੇ ਮੈਨੂੰ ਰੱਬ ਮਿਲ ਗਿਆ, ਕੀ ਨਿਸ਼ਾਨੀ, ਪਰਮਾਤਮਾ ਮਿਲ ਗਿਆ ਕੀ ਨਿਸ਼ਾਨੀ। ਕਹਿਣ ਲੱਗੇ ਜਿਹ ਮਿਲਿਆ ਦੇਹੇ ਸੋ ਦੇਹੀ, ਆ ਨਿਸ਼ਾਨੀ ਹੈ। ਕੋਈ ਵੀ ਮਨੁੱਖ ਆਪਣੇ ਜੀਵਨ ਦੇ ਉੱਤੇ ਝਾਤ ਮਾਰ ਕੇ ਇਸ ਗੱਲ ਦਾ ਪਤਾ ਲਗਾ ਸਕਦਾ ਰੱਬ ਮਿਲਿਆ ਕਿ ਨਹੀਂ ਮਿਲਿਆ, ਰੱਬ ਦੇ ਮਿਲਾਪ ਦੀ ਕੋਈ ਝਲਕ ਮੇਰੇ ਜੀਵਨ ਦੇ ਅੰਦਰ ਆਈ ਹੈ ਕਿ ਨਹੀਂ ਆਈ। ਕਹਿਣ ਲੱਗੇ ਜਿਸ ਵੇਲੇ ਰੱਬ ਜੀ ਮਿਲਦੇ ਨੇ ਹੁੰਦਾ ਕੀ ਹੈ, ਦੇਹੇ ਸੋ ਦੇਹੀ, ਮਨੁੱਖ ਦੀ ਇਹ ਦੇਹੀ, ਮਨੁੱਖ ਦੀ ਇਹ ਕਾਇਆ, ਮਨੁੱਖ ਦਾ ਇਹ ਸਰੀਰ ਜਿਹੜਾ ਚਮਕ ਉੱਠਦਾ ਹੈ, ਮਨੁੱਖ ਦਾ ਸਰੀਰ ਚਮਕਦਾ ਹੈ, ਮਨੁੱਖ ਦੀ ਦੇਹੀ ਸੁਦੇਹੀ ਬਣ ਜਾਂਦੀ ਹੈ, ਭਾਵ ਇਸ ਦੇਹੀ ਨੂੰ ਕੋਈ ਦੁਨੀਆਂ ਦਾ ਵਿਕਾਰ, ਕੋਈ ਦੁਨੀਆਂ ਦਾ ਔਗਣ ਜਿਹੜਾ ਇਹਨੂੰ ਦਾਗੀ ਨਹੀਂ ਕਰ ਸਕਦਾ, ਇਹਨੂੰ ਕਲੰਕਿਤ ਨਹੀਂ ਕਰ ਸਕਦਾ। ਬਾਬਾ ਨਾਮਦੇਵ ਜੀ ਦੇ ਬੋਲ ਨੇ ਕਹਿਣ ਲੱਗੇ ਰੱਬੀ ਮਿਲਾਪ ਦੀ ਇਹ ਨਿਸ਼ਾਨੀ ਹੈ, ਮੈਨੂੰ ਰੱਬ ਜੀ ਮਿਲ ਗਏ ਨੇ, ਜਿਨ੍ਹਾਂ ਦੇ ਮਿਲਾਪ ਦੀ ਬਰਕਤ ਦੇ ਨਾਲ ਮੇਰੀ ਇਹ ਦੇਹੀ ਜਿਹੜੀ ਹੈ ਹੁਣ ਚਮਕ ਉੱਠੀ ਹੈ। ਮੇਰੀ ਕਾਇਆ ਜਿਹੜੀ ਹੈ ਹੁਣ ਇਹ ਸੋਹਣੀ ਹੋ ਗਈ ਹੈ, ਇੰਨੀ ਸੋਹਣੀ ਹੋ ਗਈ ਹੈ, ਹੁਣ ਇਸ ਕਾਇਆ ਦੇ ਉੱਤੇ, ਇਸ ਦੇਹੀ ਦੇ ਉੱਤੇ ਕੋਈ ਵੀ ਵਿਕਾਰ ਜਿਹੜਾ ਹੈ, ਕਿਸੇ ਵੀ ਕਿਸਮ ਦਾ ਦਾਗ ਜਿਹੜਾ ਹੈ ਨਹੀਂ ਲਗਾ ਸਕਦਾ। ਮੌਕੋ ਮਿਲਿਓ ਰਾਮ ਸੁਨੇਹੀ ਜਿਹ ਮਿਲਿਆ ਦੇ ਸੋ ਦੇਹੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਹੇ ਨਾਨਕ ਤੈਂ ਸੁਖ ਹੋਵਾ। ਉਸ ਹਿਰਦੇ ਦੇ ਅੰਦਰ ਜਾਣੋ ਕਿ ਸੁਖ ਟਿਕ ਗਿਆ ਹੈ, ਉਸ ਹਿਰਦੇ ਦੇ ਅੰਦਰ ਜਾਣੋ ਕਿ ਆਨੰਦ ਦਾ ਵਾਸਾ ਹੋ ਗਿਆ ਹੈ। ਤਿਤ ਘਰ ਅਨਹਦ ਵਾਜੇ, ਉਸ ਹਿਰਦੇ ਘਰ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਖੁਸ਼ੀ ਦੇ ਲਗਾਤਾਰ ਇੱਕ ਰਸ ਵਾਜੇ ਵੱਜਦੇ ਨੇ। ਸੰਖੇਪ ਦੇ ਵਿੱਚ ਫਿਰ ਬੇਨਤੀ ਕਰਾਂ, ਅਨਹਦ ਦੇ ਵਾਜੇ, ਆਨੰਦ ਦੇ ਵਾਜੇ, ਪੰਜ ਸ਼ਬਦ ਵੱਜਣੇ ਜੀਵਨ ਦੇ ਅੰਦਰ ਕੀ ਨੇ? ਮਨੁੱਖ ਵਿਕਾਰਾਂ ਦੀ ਗੁਲਾਮੀ ਤੋਂ ਸੁਤੰਤਰ ਹੋ ਜਾਏ। ਜਿਤਨੀ ਦੇਰ ਤੱਕ ਇਹ ਮਨੁੱਖ ਵਿਕਾਰਾਂ ਦਾ ਗੁਲਾਮ ਬਣਿਆ ਹੋਇਆ ਹੈ, ਔਗੁਣਾਂ ਦਾ ਗੁਲਾਮ ਬਣਿਆ ਹੋਇਆ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਮਝ ਲੈਣਾ ਉਤਨੀ ਦੇਰ ਤੱਕ ਆਨੰਦ ਇਹਦੇ ਵਾਸਤੇ ਕਿਧਰੇ ਕੋਈ ਦੂਰ ਦੀ ਬਾਤ ਆ। ਜਿਸ ਦਿਨ ਪੰਜ ਦੂਤ ਇਸ ਦੇ ਵਸ ਵਿੱਚ ਆ ਗਏ, ਜਿਸ ਨੂੰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਬਿਆਨ ਕੀਤਾ ਸੀ। ਸੰਖੇਪ ਦੇ ਵਿੱਚ ਬੇਨਤੀ ਕਰਦੇ ਹਾਂ, ਕਹਿਣ ਲੱਗੇ ਹੋਇਆ ਕਿ ਜਦੋਂ ਮੈਂ ਗੁਰੂ ਦੇ ਕੋਲ ਗਿਆ, ਅਹਮ ਮੇਵ ਸਿਓ ਮਸਲਤ ਛੋਡੀ, ਕਹਿੰਦੇ ਮੈਂ ਹੰਕਾਰ ਦੇ ਨਾਲ ਸਲਾਹਾਂ ਕਰਨੀਆਂ ਛੱਡ ਦਿੱਤੀਆਂ ਨੇ। ਕਿਉਂਕਿ ਬੰਦਾ ਸਲਾਹ ਕਰਦਾ ਆਪਣੀ ਹਉਮੈ ਦੇ ਨਾਲ, ਬੰਦਾ ਸਲਾਹ ਕਰਦਾ ਆਪਣੇ ਹੰਕਾਰ ਦੇ ਨਾਲ। ਪਰ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਮੈਂ ਹੰਕਾਰ ਦੇ ਨਾਲ ਸਲਾਹ ਕਰਨੀ ਛੱਡ ਦਿੱਤੀ। ਕਦੋਂ ਛੱਡੀ? ਕਹਿਣ ਲੱਗੇ ਗੁਰ ਕਹਿਆ ਇਹ ਮੂਰਖ ਹੋਡੀ। ਗੁਰੂ ਨੇ ਮੈਨੂੰ ਦੱਸ ਦਿੱਤਾ ਹੰਕਾਰ ਜਿਹੜਾ ਇਹ ਤੇ ਬੜਾ ਵੱਡਾ ਮੂਰਖ ਆ, ਇਹ ਤੇ ਬੜਾ ਵੱਡਾ ਜਿੱਦੀ ਹੈ। ਇਸ ਦਾ ਭਾਵ ਹੰਕਾਰੀ ਮਨੁੱਖ ਜਿਹੜਾ ਹੈ ਜਿੱਦੀ ਹੁੰਦਾ ਹੈ। ਹੰਕਾਰੀ ਮਨੁੱਖ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੂਰਖ ਹੁੰਦਾ ਹੈ। ਜਿਹੜਾ ਮਨੁੱਖ ਹਰ ਵੇਲੇ ਆਪਣੀ ਹਉ ਦੇ ਨਾਲ ਸਲਾਹਾਂ ਕਰਦਾ ਹੈ, ਆਪਣੇ ਝੂਠੇ ਅਹੰਕਾਰ ਦੇ ਨਾਲ ਸਲਾਹਾਂ ਕਰਦਾ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੂਰਖ ਹੋਏਗਾ, ਜਿੱਦੀ ਹੋਏਗਾ। ਮੈਂ ਹੰਕਾਰ ਦੇ ਨਾਲ ਸਲਾਹ ਕਰਨੀ ਛੱਡ ਦਿੱਤੀ ਹੈ। ਕਹਿਣ ਲੱਗੇ ਲੋਭ ਮੋਹ ਸਿਉਂ ਗਈ ਵਿਖੋਟ, ਗੁਰ ਕਿਰਪਾਲ ਮੋਇ ਕਿੰਨੀ ਛੋਟ। ਕਹਿਣ ਲੱਗੇ ਲੋਭ ਤੇ ਮੋਹ ਇਹਨਾਂ ਦੇ ਉੱਤੇ ਵੀ ਮੈਂ ਵਿਸ਼ਵਾਸ ਕਰਨਾ ਛੱਡ ਦਿੱਤਾ, ਇਹਨਾਂ ਦੇ ਉੱਤੇ ਵੀ ਮੈਂ ਇਤਬਾਰ ਕਰਨਾ ਛੱਡ ਦਿੱਤਾ ਹੈ। ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਤੋਂ ਖਲਾਸੀ ਮਿਲ ਗਈ। ਕਹਿਣ ਲੱਗੇ ਕਾਮ ਕ੍ਰੋਧ ਸਿਉਂ ਥਾਟ ਨਾ ਬਣਿਆ, ਗੁਰ ਉਪਦੇਸ਼ ਮੋਹਿ ਕਾਨੀ ਸੁਣਿਆ। ਗੁਰੂ ਦੀ ਸਿੱਖਿਆ ਮੈਂ ਕੰਨਾਂ ਦੇ ਨਾਲ ਸੁਣੀ, ਕੰਨਾਂ ਦੇ ਨਾਲ ਸੁਣੀ, ਜਦੋਂ ਧਿਆਨ ਦੇ ਨਾਲ ਸੁਣੀ, ਜਦੋਂ ਗੁਰੂ ਦੀ ਸਿੱਖਿਆ ਵੱਲ ਮੈਂ ਆਪਣੇ ਕੰਨ ਕੀਤੇ, ਗੁਰੂ ਦੇ ਉਪਦੇਸ਼ਾਂ ਵੱਲ ਜਿਸ ਵੇਲੇ ਮੈਂ ਧਿਆਨ ਦਿੱਤਾ, ਨਤੀਜਾ ਇਹ ਨਿਕਲਿਆ। ਕਹਿਣ ਲੱਗੇ ਕਾਮ ਕ੍ਰੋਧ ਸਿਉਂ ਠਾਟ ਨਾ ਬਣਿਆ, ਇਹਨਾਂ ਦੇ ਨਾਲ ਮੇਰਾ ਵਾਹ ਵਾਸਤਾ ਜਿਹੜਾ ਸੀ ਮੁੱਕ ਗਿਆ, ਇਹਨਾਂ ਦੀ ਗੁਲਾਮੀ ਵੀ ਮੁੱਕ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਨੇ, ਕਹਿਣ ਲੱਗੇ ਮੈਂ ਪਰਮਾਤਮਾ ਦੇ ਦਰ ਤੇ ਫਰਿਆਦ ਕੀਤੀ, ਪਰਮਾਤਮਾ ਦੇ ਦਰ ਤੇ ਅਰਦਾਸ ਕੀਤੀ, ਰੱਬ ਜੀ ਮੈਨੂੰ ਦੱਸੋ ਇਹਨਾਂ ਵਿਕਾਰਾਂ ਦਾ ਮੇਰੇ ਜੀਵਨ ਦੇ ਅੰਦਰ ਕੀ ਅਸਥਾਨ ਹੈ, ਮੇਰੇ ਜੀਵਨ ਦੇ ਅੰਦਰ ਇਹਨਾਂ ਦੀ ਪਦਵੀ ਕੀ ਹੈ, ਮੇਰੀ ਪਦਵੀ ਕੀ ਹੈ, ਇਹਨਾਂ ਵਿਕਾਰਾਂ ਦੀ ਪਦਵੀ ਕੀ ਹੈ, ਮੇਰੇ ਨਾਲ ਨਿਆਂ ਕਰੋ, ਮੇਰੇ ਨਾਲ ਇਨਸਾਫ ਕਰੋ। ਕਹਿਣ ਲੱਗੇ ਪ੍ਰਭ ਹੱਸ ਬੋਲੇ, ਜਦੋਂ ਮੈਂ ਗੁਰੂ ਦੀ ਮਤ ਲੈ ਕੇ ਰੱਬ ਦੇ ਦਰ ਦੇ ਉੱਤੇ ਤਰਲਾ ਲਿਆ, ਅਰਦਾਸ ਕੀਤੀ ਮੇਰੇ ਨਾਲ ਨਿਆਂ ਕਰੋ, ਮੈਨੂੰ ਦੱਸੋ ਇਹ ਪੰਜ ਵਿਕਾਰ ਹੈ ਕੀ ਨੇ, ਮੇਰੇ ਜੀਵਨ ਦੇ ਅੰਦਰ ਇਹਨਾਂ ਦਾ ਅਸਥਾਨ ਕੀ ਹੈ, ਜਿਨ੍ਹਾਂ ਦੀ ਮਨੁੱਖ ਸੰਸਾਰ ਦੇ ਲੋਕ ਜਿਹੜੇ ਨੇ ਗੁਲਾਮੀ ਕਰਦੇ ਪਏ ਨੇ, ਮੈਨੂੰ ਦੱਸੋ ਤੇ ਸਹੀ ਮੇਰੇ ਜੀਵਨ ਦੇ ਅੰਦਰ ਇਹਨਾਂ ਦਾ ਸਹੀ ਸਹੀ ਸਥਾਨ ਕੀ ਹੈ। ਕਹਿਣ ਲੱਗੇ ਪ੍ਰਭ ਹੱਸ ਬੋਲੇ, ਰੱਬ ਜੀ ਹੱਸ ਪਏ, ਕੀ ਇਹ ਨਿਆਂ? ਕਹਿਣ ਲੱਗੇ ਰੱਬ ਨੇ ਨਿਆਂ ਕਰ ਦਿੱਤਾ, ਮੇਰੀ ਤਸੱਲੀ ਕਰ ਦਿੱਤੀ। ਕੀ ਆਖਿਆ? ਕਹਿਣ ਲੱਗੇ ਸਗਲ ਦੂਤ ਮੇਰੀ ਸੇਵਾ ਲਾਏ, ਕਹਿ ਦਿੱਤਾ ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਬੇੜਾ। ਰੱਬ ਨੇ ਆਖਿਆ ਤੂੰ ਠਾਕੁਰ, ਠਾਕੁਰ ਦਾ ਅਰਥ ਹੈ ਮਾਲਕ, ਇਸ ਸਰੀਰ ਘਰ ਦਾ ਬੰਦਿਆ ਤੂੰ ਆਪ ਮਾਲਕ ਆ, ਇਹ ਵਿਕਾਰ ਜਿਹੜੇ ਨੇ ਤੇਰੇ ਨੌਕਰ ਨੇ, ਇਹ ਤੇਰੇ ਗੁਲਾਮ ਨੇ। ਜਿਹੜਾ ਮਾਲਕ ਸੀ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਉਹ ਗੁਲਾਮ ਬਣ ਕੇ ਬਹਿ ਗਿਆ, ਗੁਲਾਮਾਂ ਨੂੰ ਆਪਣਾ ਮਾਲਕ ਬਣਾ ਕੇ ਬਹਿ ਗਿਆ। ਇਹ ਤੇ ਤੇਰੇ ਗੁਲਾਮ ਸਨ, ਇਹ ਤੇ ਤੇਰੇ ਅਧੀਨ ਵਿੱਚ ਹੋਣੇ ਚਾਹੀਦੇ ਸਨ, ਤੇਰੇ ਵਸ ਵਿੱਚ ਹੋਣੇ ਚਾਹੀਦੇ ਸਨ। ਕਹਿਣ ਲੱਗੇ ਜਦੋਂ ਗੁਰੂ ਦੀ ਰਾਹੀਂ ਮਾਲਕ ਦੇ ਦਰ ਦੇ ਉੱਤੇ ਤਰਲਾ ਲਿਆ, ਅਰਦਾਸ ਕੀਤੀ, ਪ੍ਰਭ ਹੱਸ ਬੋਲੇ, ਰੱਬ ਜੀ ਹੱਸ ਪਏ, ਕਹਿੰਦੇ ਨੇ ਮੈਂ ਤੇਰੇ ਨਾਲ ਨਿਆਂ ਕੀਤਾ, ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕੁਰ ਇਸ ਸਰੀਰ ਦਾ ਮਾਲਕ ਕਾਮ ਨਹੀਂ ਹੈ, ਤੇਰੇ ਇਸ ਜੀਵਨ ਦਾ ਮਾਲਕ ਕ੍ਰੋਧ ਨਹੀਂ ਹੈ, ਲਾਲਚ ਨੂੰ ਆਪਣੇ ਜੀਵਨ ਦਾ ਮਾਲਕ ਨਾ ਬਣਾ ਕੇ ਬਹਿ ਜਾ, ਮੋਹ ਤੇ ਹੰਕਾਰ ਦੀ ਗੁਲਾਮੀ ਨਾ ਕਰਨੀ ਸ਼ੁਰੂ ਕਰ ਦੇ। ਗੁਰਦੇਵ ਕਹਿਣ ਲੱਗੇ ਤੇਰੇ ਸੇਵਕ ਨੇ। ਤੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਇਹ ਕਹਿੰਦੇ ਨੇ ਪੰਜ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਕਾਲ ਕੰਟਕ ਕਾਲ ਦਾ ਕੰਡਾ, ਕਾਲ ਦੇ ਕੰਡੇ ਤੋਂ ਭਾਵੇ ਮੌਤ ਦਾ ਡਰ। ਗੁਰਦੇਵ ਕਹਿੰਦੇ ਨੇ ਜਿਸ ਜੀਵਨ ਦੇ ਅੰਦਰ ਆਨੰਦ ਹੋਏਗਾ ਉਸ ਜੀਵਨ ਦੇ ਅੰਦਰ ਮੌਤ ਦਾ ਸਹਿਮ, ਮੌਤ ਦਾ ਡਰ ਵੀ ਨਹੀਂ ਹੋਏਗਾ। ਇਤਨੇ ਬਚਨ ਆਪ ਜੀ ਨੇ ਪ੍ਰਵਾਨ ਕਰਨੇ, ਭੁੱਲ ਚੁੱਕਾਂ ਦੇਖੇ ਵਾ, ਇਕਾਗਰਤਾ ਸਹਿਤ ਸ਼ਰਵਨ ਕੀਤਾ, ਹਾਰਦਿਕ ਤੌਰ ਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਸਾਰੇ ਜਣੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।